साखी सो सचहकार जो गुरु गुरु अहनस जप दास भट बेनत कह जो गुर नाम रिद मह धर सो जन्म मरण दोहु से रह गुर बिन घोर अंधार गुरु बिन समझ न आव गुर बिन सुरत न सिद्ध गुरु बिन मुक्त न पाव गुर कर सच विचार गुरु कर रे मन मेरे गुर कर शब्द सुपुन अग्न कट है सब तेरे गुर नैन बैन गुर गुर करहो गुरु सत काव नल कह जिन गुरु ना देखियो ना कियो ते अकथ संसार मह सेवक कै भरपूर जुग जुग वाह गुरु तेरा सब सदका निरंकार प्रभ सदा सलामत कह न सके को तू कद का ब्रह्मा बिशन सिरै ते अगणत तिनको मोह भया मन मदका चौरासी लख जोन अपाई रिजक दिया सब हूं को तद का सेवक कै भरपूर जुग जुग वाह गुरु तेरा सब सदका
सतनाम श्री वाहिगुरु साहिब जी महला दूजा योग सदन ज्ञान सदन वेद सदन ब्रह्मण खत्री सदन सूर सदन सूदन सदन परगत है
वाहिगुरु जी का खालसा वाहिगुरु जी की फतेह पतत पावन भगत वच्छल कृपा निदान राजान राज भानान भान देवान देव उपमा महान साहिब श्री गुरु ग्रंथ साहिब जी की गोद विच जुड़मर बैठी गुरु प्यारी साध संगत जी आप वड्डिया भागां वाले हो सतगुरु साहिबां दी हाजरी भर के अपना जन्म सफला कर रहे हो जी सच्चे पातशाह साहिब श्री गुरु ग्रंथ साहिब जी ने महान बख्शिश कृपा कीती है शाम दे सुंदर दीवान सज रहे हैं सजे हुए दीवाना विच आप जी ने गुरमुखां प्यारियां कोलों सोदार श्री रहरा साहिब जी दे पाठ सरवण कीते उपरंत सतगुरु सच्चे पातशाह धन गुरु नानक साहिब सच्चे पातशाह जी की पवित्र बाणी श्री आसा जी की वार दी कथा सरवण करके आपां लाह प्राप्त करिए सतगुरु सच्चे पातशाह धन गुरु नानक साहिब जी ने जिस तरह आपां नूं कल सरवण करवाया है परसों के साध संगत जी दुख जेड़ा है वह दारू है सुख रोग है जिस तरह साध संगत जी दुख है क्योंकि मनुख नूं दुख होवे तां परमात्मा नूं सिमरदा है इसे तरह यह दुख है जप तप करना यह दुख जरूर है पर श्रेष्ठ सुख दे देन वाला है दुख दारू सुख रोग पाया जिहड़ा मनुख सुख दे विच रह जाता है उहदी हालत ऐसी है वह रोगी हो जाता है क्यों क्योंकि वह परमात्मा नूं सिमरना छड़ दिंदा है विषयां वासना दे विच रह जाता है तां गुरु साहिब जी कहिंदे हन कि इस तरह जिस दे मन विच जिहदे नाल सुख मिलना सी वह तां तमा आई नहीं ताम भाव के तेरे मन विच इच्छा ही नहीं आई कि मैं जिहड़ा पूर्ण सुख है उस सुख नूं प्राप्त करां ते उस सुख मुताबक सो साध संगत जी नाम और सुख असल विच है गुरु का नाम ते अकाल पुरख नूं महाराज बचन कहिंदे हैं अकाल पुरख वाहिगुरु तुसीं करते जो सृष्टि दे करण हार जो सतगुरु आप कृपा कीती है ते मैं कुछ भी नहीं हाँ यह जीव ये गुरसिख अपने मन में विचार धारणा करनी चाहिदी है कि अकाल पुरख नूं संबोधन होके बेनती करनी है कि अकाल पुरख वाहिगुरु तू ही सब कुछ हो मैं कुछ नहीं हाँ ते जे मैं कादे वास्ते मैं होमे करांगा तो अगे गुरु साहब जी कहिंदे सतगुरु तेरी कुदरत जिहड़ी है ਉਹਦੇ ਤੋਂ ਮੈਂ ਵਾਰਨੇ ਬਲਿਹਾਰਨੇ ਕੁਰਬਾਨ ਜਾਂਦਾ ਹਾਂ ਤੇ ਇਹਦੀ ਲਖ ਹੀ ਨਹੀਂ ਜਾ ਸਕਦੀ ਕੁਦਰਤ ਕੈਸੀ ਹੈ ਆਪ ਜੀ ਦੀ। ਤੇ ਸਤਿਗੁਰੂ ਨੇ ਵਚਨ ਕੀਤਾ ਜਿਹੜੀ ਜਾਤ ਦੇ ਵਿੱਚ ਜੋਤ ਹੈ ਤੁਹਾਡੀ ਤੇ ਸਾਰੇ ਸਾਰਿਆਂ ਦੇ ਵਿੱਚ ਜ਼ਰੇ ਜ਼ਰੇ 'ਚ ਤੁਹਾਡੀ ਅਕਾਲ ਪੁਰਖ ਦੀ ਜੋਤ ਹੈ ਤੇ ਸਾਰੇ ਤੁਹਾਨੂੰ ਹੀ ਸਿਮਰਦੇ ਹਨ, ਤੁਹਾਨੂੰ ਹੀ ਸਿਮਰਨ ਕਰਦੇ ਹਨ। ਤੇ ਮਹਾਰਾਜ ਵਚਨ ਕਰਦੇ ਹਨ ਕਿ ਜੇ ਮਨੁੱਖ ਕਹਿ ਦੇਵੇ ਕਿ ਮੈਂ ਆ ਕਰ ਰਿਹਾ ਹਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਜੋ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸੋ ਸਤਿਗੁਰੂ ਵਚਨ ਕਰਦੇ ਹਨ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਕਰ ਰਿਹਾ ਜੋ ਉਹਨੂੰ ਪਤਾ ਆਪਣੇ ਮਨ ਵਿੱਚ ਆਪਣੇ ਹੁਕਮ ਮੁਤਾਬਕ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਤੋ ਅੱਜ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਯੋਗੀ ਲੋਕ ਬ੍ਰਾਹਮਣ ਲੋਕ ਗੁਰਸਿੱਖ ਸਾਰੇ ਇਕੱਠੇ ਹੋ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ ਇਹ ਕਿਸ ਕਿਸ ਤਰ੍ਹਾਂ ਦੇ ਧਰਮ ਸਨ, ਉਹਨਾਂ ਧਰਮਾਂ ਦੇ ਮੁਤਾਬਕ ਦੱਸਣ ਲੱਗੇ ਹਨ। ਸਰਵਣ ਕਰੋ ਜੀ।
ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ।
ਸਤਿਗੁਰੂ ਜੀ ਧੰਨ ਗੁਰੂ ਅੰਮ੍ਰਿਤ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਤਰ੍ਹਾਂ ਪਹਿਲਾ ਧਰਮ ਸੀ, ਜਿਸ ਤਰ੍ਹਾਂ ਆਸ਼ਰਮ ਸਨ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਜਿਸ ਤਰ੍ਹਾਂ ਖੱਤਰੀ ਬ੍ਰਾਹਮਣ ਸੂਦ ਵੈਸ ਵਰਨ ਹਨ, ਤੇ ਪਹਿਲਾ ਨੰਬਰ ਹੈ ਯੋਗ ਦਾ। ਜਿਹੜੇ ਸਤਯੁਗ ਦੇ ਵਿੱਚ ਧਰਮ ਸੀ ਸਾਧ ਸੰਗਤ ਜੀ, ਉਹ ਯੋਗੀ ਲੋਕ ਸਨ। ਸਭ ਤੋਂ ਜ਼ਿਆਦਾ ਯੋਗ ਸ਼ਬਦਮ, ਇੱਥੇ ਸ਼ਬਦਮ ਧਰਮ ਨੂੰ ਕਹਿਣਾ ਹੈ। ਉਸ ਸਮੇਂ ਦਾ ਉਹਨਾਂ ਯੁੱਗਾਂ ਦਾ ਕਿਹੜਾ ਧਰਮ ਸੀ? ਤੋ ਉਸ ਵਕਤ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਯੁਗ ਦੇ ਵਿੱਚ ਯੋਗੀ ਲੋਕ ਹੋਇਆ ਕਰਦੇ, ਯੋਗ ਸਾਧਨਾਵਾਂ ਕਰਿਆ ਕਰਦੇ। ਉਹ ਯੋਗ ਸਾਧਨਾਵਾਂ ਕਿਸ ਤਰ੍ਹਾਂ ਸਨ ਸਾਧ ਸੰਗਤ ਜੀ? ਕਿਉਂਕਿ ਸਤਯੁਗ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਸਤਯੁਗ ਦੇ ਵਿੱਚ ਸਾਧ ਸੰਗਤ ਜੀ ਯੋਗ ਸਾਧਨਾ ਕਰਦੇ, ਰਿਸ਼ੀ ਮੁਨੀ ਹੱਡਾਂ ਦੇ ਵਿੱਚ ਪ੍ਰਾਣ ਹੋਇਆ ਕਰਦੇ ਸਨ। ਹੱਡ ਜਿੰਨਾ ਚਿਰ ਗਲਦੇ ਨਹੀਂ ਸਨ ਉਨਾ ਚਿਰ ਸਾਧ ਸੰਗਤ ਜੀ, ਇਸੇ ਤਰ੍ਹਾਂ ਜਿੰਨਾ ਚਿਰ ਹੱਡ ਨਾ ਗਲਦੇ ਬੰਦੇ ਦੀ ਮੌਤ ਨਹੀਂ ਸੀ ਹੁੰਦੀ। ਤੇ ਤ੍ਰੇਤੇ ਦੇ ਵਿੱਚ ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਤ੍ਰੇਤੇ ਯੁੱਗ ਦੇ ਵਿੱਚ ਮਨੁੱਖ ਦੇ ਨਾੜੀਆਂ ਦੇ ਵਿੱਚ ਪ੍ਰਾਣ ਆਏ, ਦੁਆਪਰ ਦੇ ਵਿੱਚ ਮਨੁੱਖ ਦੀ ਚਮੜੀ ਦੇ ਵਿੱਚ ਪ੍ਰਾਣ ਆਏ, ਤੇ ਇਸੇ ਤਰ੍ਹਾਂ ਕਲਯੁੱਗ ਦੇ ਵਿੱਚ ਹੁਣ ਸਾਧ ਸੰਗਤ ਜੀ ਮਨੁੱਖ ਭਾਵ ਕੇ ਰੋਟੀ ਦੇ ਵਿੱਚ, ਖਾਣੇ ਦੇ ਵਿੱਚ, ਅੰਨ ਵਿੱਚ ਪ੍ਰਾਣ ਹਨ। ਜੇ ਛੱਡ ਲੈਂਦਾ ਹੈ ਤਾਂ ਜੀਂਦਾ ਰਹਿੰਦਾ ਹੈ, ਜੇ ਛੱਡ ਦਿੰਦਾ ਹੈ ਤਾਂ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਕਰਦੇ ਯੋਗ ਸ਼ਬਦਮ ਗਿਆਨ ਸ਼ਬਦਮ। ਯੋਗ ਜਿਹੜਾ ਹੈ ਸਾਧ ਸੰਗਤ ਜੀ, ਉਹ ਉਹਨਾਂ ਸਮਿਆਂ ਦਾ ਇਹ ਧਰਮ ਸੀ ਯੋਗੀਆਂ ਦਾ, ਤੇ ਜਿਹੜੇ ਗਿਆਨ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ। ਤੇ ਵੇਦ ਸ਼ਬਦਮ ਬ੍ਰਾਹਮਣ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਯੋਗ ਸਾਧਨਾਵਾਂ ਲੋਕ ਕਰਦੇ ਯੋਗੀ, ਉਹਨਾਂ ਨੇ ਫਿਰ ਸਾਧ ਸੰਗਤ ਜੀ ਦੂਸਰਾ ਧਰਮ ਗਿਆਨ ਦਾ ਹੈ, ਗਿਆਨ ਪ੍ਰਾਪਤ ਕਰਨਾ ਹੈ। ਤੇ ਇਸੇ ਤਰ੍ਹਾਂ ਫਿਰ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਬ੍ਰਾਹਮਣ ਲੋਕ ਸਤਿਗੁਰੂ ਬਚਨ ਕਰਦੇ ਹਨ ਕਿ ਇਹ ਉਸ ਸਮਿਆਂ ਦਾ ਇਹਨਾਂ ਦਾ ਬ੍ਰਾਹਮਣਾਂ ਦਾ ਵੀ ਧਰਮ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ। ਯੋਗ ਸ਼ਬਦਮ ਇਹ ਸੀ ਸਾਧ ਸੰਗਤ ਜੀ ਯੋਗੀਆਂ ਦਾ ਧਰਮ ਸੀ, ਜਦੋਂ ਉਹਨਾਂ ਨੇ ਯੋਗ ਸਾਧਨਾਵਾਂ ਦਾ ਗਿਆਨ ਪ੍ਰਾਪਤ ਕਰਨਾ ਸੀ। ਵੇਦ ਸ਼ਬਦਮ ਜਿਹੜਾ ਸੀ ਉਹ ਬ੍ਰਾਹਮਣਾਂ ਦਾ, ਉਹਨਾਂ ਨੇ ਵੇਦਾਂ ਨੂੰ ਸਾਧ ਸੰਗਤ ਜੀ ਉਚਾਰਨ ਕਰਨਾ ਹੈ ਤੇ ਵੇਦਾਂ ਦਾ ਜਿਹੜਾ ਸਾਧ ਅਰਥ ਕੱਢ ਕੇ ਸੁਣਾਉਣੇ, ਇਹ ਬ੍ਰਾਹਮਣਾਂ ਦਾ ਧਰਮ ਸੀ। ਤੇ ਖੱਤਰੀਆਂ ਦਾ ਧਰਮ ਹੈ ਸੂਰਮਾ ਯੋਧਾ ਬਣਨਾ। ਸੋ ਸਾਧ ਸਿੰਘ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੈ ਬੀਜੇ ਦਾਨ, ਸੋ ਖੱਤਰੀ ਦਰਗਹਿ ਪਰਵਾਨ। ਸਤਿਗੁਰੂ ਕਹਿੰਦੇ ਖੱਤਰੀ ਦਾ ਧਰਮ ਕੀ ਹੈ? ਸੂਰਮਤਾਈ ਕਰਨੀ। ਤੇ ਇਸੇ ਤਰ੍ਹਾਂ ਖੱਤਰੀ ਸ਼ਬਦਮ ਸੂਰ ਸ਼ਬਦਮ। ਫਿਰ ਸੂਦਰ ਦਾ ਧਰਮ ਕੀ ਹੈ? ਸੂਦਰ ਸ਼ਬਦਮ ਪ੍ਰਾਕਿਰਤ ਹੈ। ਸ਼ੂਦਰਾਂ ਦਾ ਸ਼ਬਦ ਧਰਮ ਕੀ ਹੈ? ਸਾਧ ਸੰਗਤ ਪ੍ਰਾਕਿਰਤ, ਲੋਕਾਂ ਦੀ ਕਿਰਤ, ਪ੍ਰਾਏ ਕਿਰਤ ਕਰਨੀ। ਇੱਥੇ ਗੁਰੂ ਪਹਿਲਾਂ ਸਭ ਤੋਂ ਜਦੋਂ ਸ਼ੁਰੂਆਤ ਹੋਈ ਸਤਯੁਗ ਦੇ ਵਿੱਚ, ਉਦੋਂ ਤਾਂ ਇਹ ਸੀ ਵੀ ਹਰ ਇੱਕ ਮਨੁੱਖ ਜਿਹੜਾ ਹੈ ਉਹ ਸਾਧ ਸੰਗਤ ਖੱਤਰੀ ਵੀ ਸੀ, ਬ੍ਰਾਹਮਣ ਵੀ ਸੀ, ਸ਼ੂਦਰ ਵੀ ਸੀ ਤੇ ਵੈਸ਼ ਵੀ ਸੀ। ਇੱਕੇ ਮਨੁੱਖ ਦੇ ਵਿੱਚ ਇਹ ਧਰਮ, ਇਹ ਚਾਰ ਸਾਧ ਸੰਗਤ ਜੀ ਸਨ, ਕਿਉਂਕਿ ਇਹ ਚਾਰੇ ਗੁਣ ਇੱਕ ਦੇ ਵਿੱਚ ਸਨ। ਪਰ ਜਦੋਂ ਖੱਤਰੀਆਂ ਨੇ ਸਤਸੰਗ ਸ਼ਾਸਤਰ ਪਕੜ ਲਿਆ, ਉਹਨਾਂ ਨੇ ਆਲਸ ਕਰ ਲਿਆ ਸੀ, ਵੇਦ ਨਹੀਂ ਪੜ੍ਹਨੇ, ਨਹੀਂ ਪੜ੍ਹੇ। ਇਸ ਤਰ੍ਹਾਂ ਉਹਨਾਂ ਦਾ ਧਰਮ ਜਿਹੜਾ ਖੱਤਰੀ ਧਰਮ ਹੋ ਗਿਆ। ਬ੍ਰਾਹਮਣਾਂ ਦਾ ਜਿਹੜਾ ਧਰਮ ਸੀ, ਉਹ ਬ੍ਰਾਹਮਣਾਂ ਨੇ ਆਪ ਸਤਸੰਗ ਸ਼ਾਸਤਰ ਵਿੱਦਿਆ ਜ਼ਰੂਰ ਸਿੱਖੀ ਹੈ, ਪਰ ਉਹਨਾਂ ਬੱਚਿਆਂ ਨੇ ਆਲਸੀ ਹੋ ਗਏ, ਉਹ ਕਹਿੰਦੇ ਅਸੀਂ ਸ਼ਾਸਤਰ ਵਿੱਦਿਆ ਨੇ ਸਾਨੂੰ ਇਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਦੀ, ਵੇਦਾਂ ਦੀ ਵਿੱਦਿਆ ਹੀ ਬੜੀ ਹੈ। ਤੋ ਉਸ ਵਕਤ ਸਤਸੰਗ ਉਹ ਬ੍ਰਾਹਮਣ ਹੋ ਗਏ, ਤੇ ਸ਼ੂਦਰਾਂ ਨੇ ਸਾਧ ਸੰਗਤ ਦੀ, ਫਿਰ ਵੈਸ਼ਾਂ ਨੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ, ਸ਼ੂਦਰਾਂ ਨੇ ਪ੍ਰਾਕਿਰਤ ਦੂਸਰਿਆਂ ਦੀ ਸੇਵਾ ਕਰਨ ਵਾਸਤੇ। ਇਸੇ ਤਰ੍ਹਾਂ ਇਹ ਚਾਰ ਵਰਨ ਹੋ ਗਏ। ਜਿਸ ਤਰ੍ਹਾਂ ਜੇ ਸਾਧ ਸੰਗਤ ਵਰਨਾਂ ਦੇ ਬਾਰੇ ਵਿਚਾਰ ਕਰਦੇ ਹਾਂ, ਤਾਂ ਗੁਰੂ ਕਲਗੀਧਰ ਪਿਤਾ ਨੇ ਜਿਹੜਾ ਬਚਨ ਕਿਹਾ, ਚਾਰ ਵਰਨ ਇੱਕ ਵਰਨ ਕਰਾਉਂ, ਚਿੜੀਆਂ ਤੋਂ ਮੈਂ ਬਾਜ ਤੜਾਉਂ, ਸਵਾ ਲੱਖ ਸੇ ਏਕ ਲੜਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਗੁਰੂ ਸਾਹਿਬ ਨੇ ਜਿਹੜਾ ਬਚਨ ਕਹਿ ਦਿੱਤਾ, ਚਾਰ ਵਰਨ ਇੱਕ ਵਰਨ ਕਰਾਉਂ। ਚਾਰ ਵਰਨ ਜਿਹੜੇ ਆ ਇੱਕ ਦੂਜੇ ਦੇ ਅਧੀਨ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ, ਜੇ ਖੱਤਰੀ ਹੈ, ਖੱਤਰੀ ਸਿਰਫ ਜੰਗ ਕਰਦਾ ਹੈ, ਉਹ ਵੇਦਾਂ ਦਾ ਪਾਠ ਪੜ੍ਹ ਨਹੀਂ ਸਕਦਾ, ਕਿਸੇ ਨੂੰ ਸੁਣਾ ਨਹੀਂ ਸਕਦਾ। ਬ੍ਰਾਹਮਣ ਵੇਦਾਂ ਦਾ ਪਾਠ ਸੁਣਾਉਂਦਾ ਹੈ, ਦਾਨ ਦਿੰਦਾ ਹੈ, ਦਾਨ ਲੈਂਦਾ ਹੈ। ਇਸ ਤਰ੍ਹਾਂ ਇਹ ਬ੍ਰਾਹਮਣਾਂ ਦਾ ਕੰਮ ਹੋ ਗਿਆ। ਵੈਸ਼ਾਂ ਦਾ ਕੰਮ ਦਸਾਂ ਨੌਵਾਂ ਦੀ ਕਿਰਤ ਕਰਨੀ, ਤੇ ਸ਼ੂਦਰਾਂ ਦਾ ਕੰਮ ਹੈ ਦੂਜਿਆਂ ਦੀ ਸਾਧ ਸੰਗਤ ਚਾਕਰੀ ਕਰਨੀ। ਪਰ ਗੁਰੂ ਕਲਗੀਧਰ ਪਿਤਾ ਨੇ ਬਚਨ ਕਹਿ ਦਿੱਤੇ, ਚਾਰ ਵਰਨ ਇੱਕ ਵਰਨ ਕਰਾਉਂ। ਚੌਵਾਂ ਵਰਨਾਂ ਚ ਇੱਕ ਵਰਨ ਕਰ ਦਿੱਤਾ। ਉਹ ਇੱਕ ਵਰਨ ਕਿਹੜਾ ਹੈ? ਪੂਰਨ ਜਿਹੜਾ ਖਾਲਸਾ ਸਾਜ ਦਿੱਤਾ। ਜਦੋਂ ਗੁਰੂ ਦਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਗੁਰੂ ਦੀ ਕਥਾ ਕਰਦਾ, ਕੀਰਤਨ ਕਰਦਾ, ਉਦੋਂ ਉਹ ਬ੍ਰਾਹਮਣ ਹੈ। ਜਦੋਂ ਗੁਰੂ ਦਾ ਸੂਰਮਾ ਸ਼ਾਸਤਰ ਪਕੜ ਕੇ ਜੰਗ ਕਰਦਾ, ਉਦੋਂ ਉਹ ਛਤਰੀ ਹੈ। ਤੇ ਜਦੋਂ ਸਾਧ ਸੰਗਤ ਜੀ ਦਸਾਂ ਨੌਵਾਂ ਦੀ ਕਿਰਤ ਕਰਦਾ, ਉਦੋਂ ਉਹ ਵੈਸ਼ ਹੈ। ਤੇ ਜਦੋਂ ਉਹ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਦਾ, ਤੱਪੜ ਝਾੜ ਵਛਾਏ, ਧੂੜੀ ਨਹਾਇਆ, ਜੂਠੇ ਭਾਂਡੇ ਮਾਂਜਦਾ, ਗੁਰੂ ਦੇ ਲੰਗਰਾਂ ਦੀ ਸੇਵਾ ਕਰਦਾ, ਉਹ ਸ਼ੂਦਰ ਹੈ। ਚਾਰ ਵਰਨ ਇੱਕ ਗੁਰਸਿੱਖ ਵਿੱਚ ਭਰ ਦਿੱਤੇ। ਕਈ ਵੀ ਵਿੱਚ ਵੀਰ ਸਾਧ ਸੰਗਤ ਟਪਲਾ ਖਾ ਜਾਂਦੇ ਕਿ ਗੁਰੂ ਸਾਹਿਬ ਨੇ ਤੇ ਇਹ ਗੱਲ ਕਹਿ ਦਿੱਤੀ, ਚਾਰ ਵਰਨ ਜੋ ਮਰਜ਼ੀ ਜਿਹਦੇ ਕੋਲ ਮਰਜ਼ੀ ਬਹਿ ਜਾਓ, ਖਾ ਲਓ, ਪੀ ਲਓ, ਜੋ ਜਿਸ ਤਰ੍ਹਾਂ ਮਰਜ਼ੀ ਕਰ ਲਓ, ਪਰ ਰਹਿਤਨਾਮਿਆਂ ਦੇ ਬਚਨ ਹੈ, ਜਾ ਕੇ ਰਹਿਤ ਨਾ ਜਾਣੀਐ, ਗੁਰ ਮੰਤਰ ਨਹੀਂ ਚੇਤ, ਤਾਂ ਕਿ ਘਰ ਕਾ ਖਾਏ ਕੇ ਬਿਸਰੇ ਹਰ ਸਿਉ ਪ੍ਰੀਤ। ਜਿਹਨੂੰ ਗੁਰੂ ਦਾ ਮੰਤਰ ਹੀ ਚੇਤੇ ਨੇ, ਜਿਹੜਾ ਰਹਿਤ ਮਰਿਆਦਾ ਵਿੱਚ ਹੀ ਨਹੀਂ ਮਨੁੱਖ, ਜੇ ਉਹਦੇ ਘਰ ਦਾ ਖਾਣ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਰੱਬ ਦੇ ਨਾਲੋਂ ਪ੍ਰੀਤੀ ਵਿਸਰ ਜਾਂਦੀ ਹੈ, ਜਿਹੜਾ ਧਰਮੀ ਨਹੀਂ ਹੈ। ਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਇਹ ਕਥਨ ਕਰਦੇ ਹਨ ਕਿ ਭਾਈ ਜਿਹੜਾ ਰਹਿਤ ਦੇ ਬਾਰੇ ਗੁਰੂ ਸਾਹਿਬ ਨੇ ਬਚਨ ਕੀਤਾ, ਰਹਿਤ ਨਾਮਿਆਂ ਵਿੱਚ ਵੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਾਮਾ, ਰਹਿਤ ਪਿਆਰੀ ਆਹੇ, ਮੈਨੂੰ ਰਹਿਤ ਪਿਆਰੀ ਹੈ। ਪ੍ਰਥਮ ਰਹਿਤ ਜੇ ਜਾਣ, ਖੰਡੇ ਕੀ ਪਹੁਲ ਸ਼ਕੈ, ਸੋਈ ਸਿੰਘ ਪ੍ਰਧਾਨ, ਅਵਲ ਨਾ ਪਾਵਲ ਜੋਲ ਹੈ। ਇਹ ਗੁਰੂ ਦਸਮ ਪਾਤਸ਼ਾਹ ਦੇ ਬਚਨ ਹੈ। ਤੋ ਸਾਧ ਸੰਗਤ ਜੀ, ਗੁਰੂ ਅਮਰਦਾਸ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਬਾਰੇ ਦੱਸਿਆ, ਚੌਵਾਂ ਵਰਨਾਂ ਦੇ ਧਰਮ ਦੇ ਬਾਰੇ, ਤੇ ਚਾਰ ਵਰਨ ਇੱਕ ਵਰਨ ਕਰ ਦਿੱਤੇ ਗੁਰੂ ਸਾਹਿਬਾਨਾਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਿਹੜਾ ਵੀ ਗੁਰੂ ਦਾ ਸਿੱਖ ਚੜ੍ਹਦੀ ਕਲਾ ਦੇ ਵਿੱਚ ਸਿਮਰਨ ਕਰਦਾ ਹੈ, ਚਾਰੇ ਵਰਨ ਗੁਰੂ ਸਾਹਿਬ ਨੇ ਇੱਕ ਕਰ ਦਿੱਤੇ। ਜਿਸ ਤਰ੍ਹਾਂ ਮਨੁੱਖ ਪਹਿਲੋਂ ਪੈਦਾ ਹੋਇਆ ਸੀ, ਉਸ ਤਰ੍ਹਾਂ ਦਾ ਮੁਕੰਮਲ ਮਨੁੱਖ, ਮੁਕੰਮਲ ਮਰਦ ਪੈਦਾ ਕਰਤਾ ਗੁਰੂ ਕਲਗੀਧਰ ਪਿਤਾ ਨੇ। ਤੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਤੇ ਇਸੇ ਸੂਦਰ ਇਹ ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕਿਰਤ ਹੈ। ਖੱਤਰੀ ਦਾ ਧਰਮ ਹੈ ਸ਼ਸਤਰ ਫੜਨੇ, ਤੇ ਇਸੇ ਤਰ੍ਹਾਂ ਸਾਧ ਸਿੰਘ ਸ਼ੂਦਰ ਦਾ ਧਰਮ ਸੀ ਪ੍ਰਾਕਿਰਤ ਕਰਨੀ। ਦਾਸ ਨੇ ਦੱਸ ਦਿੱਤਾ ਹੈ ਨਾ, ਚੌਵਾਂ ਵਰਨਾਂ ਚ ਇੱਕ ਵਰਨ ਕਰ ਦਿੱਤਾ ਹੈ। ਮਹਾਰਾਜ ਨੇ ਬਚਨ ਕਹਿ ਦਿੱਤਾ, ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਧਰਮਾਂ ਚੋਂ ਇੱਕ ਧਰਮ ਹੈ, ਇੱਕੋ ਇੱਕ ਧਰਮ ਕਿਹੜਾ ਹੈ? ਜੇ ਕੋ ਜਾਣੈ ਭੇਓ, ਜਿਹੜਾ ਕੋਈ ਭੇਤ ਜਾਣ ਲੈ ਕਿ ਮਨੁੱਖ ਤਾਂ ਸਾਰੇ ਇੱਕ ਹੀ ਹਨ, ਨਾ ਸ਼ੂਦਰ ਹੈ ਕੋਈ ਉਸ ਪਰਮਾਤਮਾ ਦੇ ਦਰ ਦੇ ਵਿੱਚ, ਨਾ ਕੋਈ ਵੈਸ਼ ਹੈ, ਨਾ ਕੋਈ ਬ੍ਰਾਹਮਣ ਹੈ, ਨਾ ਕੋਈ ਖੱਤਰੀ ਹੈ, ਸਾਰੇ ਦੇ ਸਾਰੇ ਉਸ ਪਰਮਾਤਮਾ ਦੇ ਹੀ ਜੀਵ ਹਨ। ਕਹੋ ਕਬੀਰ ਰਾਮ ਕੀ ਅੰਸ਼, ਸਾਰੇ ਪਰਮਾਤਮਾ ਦੀ ਅੰਸ਼ ਹੈ। ਇਹ ਤੇ ਨਹੀਂ ਹੈ ਨਾ ਜਿਸ ਤਰ੍ਹਾਂ ਬ੍ਰਾਹਮਣ ਨੇ ਕਹਿ ਦਿੱਤਾ ਭਗਤ ਕਬੀਰ ਜੀ ਨੂੰ, ਤੂੰ ਜਲਾਇਆ ਹੈ, ਤੂੰ ਜਲਾਇਆ ਹੈ, ਤੂੰ ਸ਼ੂਦਰ ਹੈ, ਤੂੰ ਸ਼ੂਦਰ ਹੈ, ਤਾਂ ਭਗਤ ਕਬੀਰ ਜੀ ਨੇ ਬਚਨ ਕਹਿ ਦਿੱਤਾ ਹੈ ਕਿ ਇਸੇ ਤਰ੍ਹਾਂ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ, ਹਉ ਹਮ ਕਤ ਬ੍ਰਾਹਮ ਹਮ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਤੁਮ ਕਤ ਹਮ ਕਤ ਲਹੂ ਤੁਮ ਕਤ ਦੂਧ। ਕਹਿੰਦੇ ਤੇਰੇ ਰੰਗਾਂ ਦੇ ਵਿੱਚ ਦੁੱਧ ਵਗ ਰਿਹਾ, ਤੇਰੇ ਰੰਗਾਂ ਦੇ ਵਿੱਚ ਵੀ ਤਾਂ ਲਹੂ ਹੀ ਵਗ ਰਿਹਾ। ਜੇ ਬ੍ਰਾਹਮਣ ਤੂੰ ਬ੍ਰਾਹਮਣੀ ਦਾ ਜਾਇਆ ਤੇ ਫਿਰ ਤੂੰ ਹੋਰ ਵਾਟ ਕਿਉਂ ਨਹੀਂ ਆ ਗਿਆ, ਮਾਤਾ ਦੀ ਉਧਰ ਥਾਣੀ ਕਿਉਂ ਆਇਆ ਹੈ। ਸੋ ਸਾਧ ਸੰਗਤ ਇਸ ਕਰਕੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੁਮ ਕਤ ਦੂਧ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਹਨੇ ਸਰਬ ਸ਼ਬਦਨ ਏਕ ਸ਼ਬਦਨ ਜੇ ਉਹ ਜਾਣੈ ਭਿਓ, ਜਿਹੜਾ ਕੋਈ ਇਸ ਚੀਜ਼ ਨੂੰ ਭੇਤ ਨੂੰ ਜਾਣ ਲੈਂਦਾ ਹੈ ਸਤਿਗੁਰੂ ਬਚਨ ਕਰਦੇ, ਜਿਹੜਾ ਚੌਵਾਂ ਵਰਨਾਂ ਚ ਇੱਕ ਵਰਨ ਸਮਝ ਲੈਂਦਾ, ਇੱਕੋ ਇੱਕ ਪਰਮਾਤਮਾ ਦੇ ਭੇਦ ਨੂੰ ਜਾਣ ਲੈਂਦਾ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਜ਼ਰੇ ਜ਼ਰੇ ਕਿਨਕੇ ਕਿਨਕੇ ਚੋ ਪਰਮਾਤਮਾ ਦਾ ਹੀ ਰੂਪ ਹੈ। ਸਾਧ ਸੰਗਤ ਜੀ, ਉਸ ਪਰਮਾਤਮਾ ਦੇ ਸਤਾ ਤੋਂ ਬਿਨਾਂ ਕੁਝ ਵੀ ਨਹੀਂ ਹੈ ਸੰਸਾਰ। ਜਿੰਨੇ ਦੁਨੀਆਂ ਦੇ ਧਰਮ ਆਸ਼ਰਮ ਦੇਖ ਜ਼ਰੂਰ ਰਹੇ ਹਨ, ਪਰ ਸਾਰੇ ਦੇ ਸਾਰੇ ਉਹ ਪਰਮਾਤਮਾ ਦੇ ਚਲਾਏ ਹੋਏ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਨਾਨਕ ਤਾਕਾ ਦਾਸ ਹੈ। ਸਤਿਗੁਰੂ ਕਹਿੰਦੇ, ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ, ਮੈਂ ਉਹਦਾ ਦਾਸ ਹਾਂ ਕਿਉਂਕਿ ਸੋਈ ਨਿਰੰਜਨ ਦਿਓ, ਉਹ ਨਿਰੰਜਨ ਕਾਲਕ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਹੀ ਸਰੂਪ ਹੋ ਜਾਂਦਾ ਹੈ, ਜਿਹੜਾ ਸਾਰਿਆਂ ਨੂੰ ਸੋਈ ਨਿਰੰਜਨ ਦਿਓ, ਜਿਹੜਾ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਹੀ ਵੇਖਦਾ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰ ਰਹੇ ਹਨ, ਏਕ ਕ੍ਰਿਸ਼ਨਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਇੱਕੋ ਇੱਕ ਕ੍ਰਿਸ਼ ਅਕਾਲ ਪੁਰਖ, ਜਿਹੜਾ ਅਸਲ ਕ੍ਰਿਸ਼ਨਨ ਨਾਮ ਅਕਾਲ ਪੁਰਖ ਦਾ ਹੀ ਹੈ। ਏਕ ਕ੍ਰਿਸ਼ਨਨ ਸਰਬ ਦੇਵਾ, ਇੱਕੋ ਇੱਕ ਅਕਾਲ ਪੁਰਖ ਹੈ ਜਿਹੜਾ ਕ੍ਰਿਸ਼ ਨਹੀਂ ਹੈ, ਜਿਹਦੇ ਵਿੱਚ ਸਾਧ ਸੰਗਤ ਜੀ ਡੁੱਬਦਾ ਨਹੀਂ ਹੈ, ਸਾਰਿਆਂ ਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ, ਇੱਕ ਰਸ ਸਾਰਿਆਂ ਦੇ ਵਿੱਚ ਹੈ। ਤੇ ਸਰਬ ਦੇਵਾ, ਜਿੰਨੇ ਦੇਵਤੇ ਹਨ, ਦੇਵ ਦੇਵਾ ਤਾਂ ਆਤਮਾ, ਜਿੰਨੇ ਦੇਵੀ ਦੇਵਤੇ ਜਿੰਨੇ ਸਾਧ ਸੰਗਤ ਜੀ ਦਿਸ ਰਹੇ ਹਨ, ਸਾਰਿਆਂ ਦੇ ਵਿੱਚ ਤਾਂ ਉਸੇ ਅਕਾਲ ਪੁਰਖ ਦੀ ਹੀ ਆਤਮਾ ਹੈ, ਸਾਰਿਆਂ ਦੇ ਵਿੱਚ ਆਪ ਹੀ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਜੀ ਨੂੰ ਆਪਾਂ ਬੇਨਤੀ ਕੀਤੀ ਹੈ, ਕਰਦੇ ਹਾਂ ਅਰਦਾਸ ਕਰੀਏ, ਮਹਾਰਾਜ ਜੀ ਸੱਚੇ ਪਾਤਸ਼ਾਹ ਇਹ ਆਤਮਾ ਜਿਹੜੀ ਹੈ ਇਹ ਕਿਹਦੀ ਆਤਮਾ ਹੈ, ਜੇ ਸਾਰਿਆਂ ਚ ਆਪ ਜੀ ਨੇ ਕਹਿ ਦਿੱਤਾ ਹੈ ਤੇ ਕਿਸ ਦੀ ਆਤਮਾ ਹੈ? ਮਹਾਰਾਜ ਕਹਿੰਦੇ ਆਤਮਾ ਬਾਸ ਦੇ ਵਸ, ਆਤਮਾ ਜਿਹੜੀ ਹੈ ਬਾਸ ਦੇ ਵਸ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਵਸ ਰਹੇ ਹਨ, ਉਸੇ ਅਕਾਲ ਪੁਰਖ ਦੀ ਆਤਮਾ ਹੀ ਹੈ ਸਾਰਿਆਂ ਦੇ ਵਿੱਚ। ਜੇ ਕੋਈ ਜਾਣੈ ਭਿਓ, ਜੇ ਕੋਈ ਜਾਣੈ ਭਿਓ, ਜੇ ਕੋਈ ਭੇਦ ਜਾਣ ਲਵੇ ਇਸ ਦਾ, ਜਿਨ੍ਹਾਂ ਗੁਰਮੁਖਾਂ ਨੇ ਭੇਦ ਜਾਣਿਆ, ਬਾਬਾ ਘਨੱਈਆ ਜੀ, ਭਾਈ ਘਨੱਈਆ ਸਿੰਘ ਜੀ, ਅੰਮ੍ਰਿਤ ਛਕ ਕੇ ਤਿਆਰ ਗੁਰ ਤਿਆਰ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਰਹਿਮਤ ਦੇ ਪਾਤਰ ਬਣੇ, ਗੁਰੂ ਦੇ ਪੂਰਨ ਖਾਲਸਾ ਬਣ ਗਏ, ਅੰਮ੍ਰਿਤ ਛਕਿਆ ਹੋਇਆ ਹੈ। ਪਰ ਸਾਧ ਸੰਗਤ ਜੀ, ਜਦੋਂ ਭੰਗਾਣੀ ਦਾ ਦੁੱਧ ਹੋਇਆ ਸੀ ਉਦੋਂ ਅਜੇ ਅੰਮ੍ਰਿਤ ਤਿਆਰ ਨਹੀਂ ਸੀ ਹੋਇਆ, ਬਾਅਦ ਵਿੱਚ ਅੰਮ੍ਰਿਤ ਛਕ ਕੇ ਤਿਆਰ ਅੰਮ੍ਰਿਤ ਤਿਆਰ ਹੋਏ, ਪਰ ਪਹਿਲੋਂ ਕੀ ਹੋਇਆ ਹੈ? ਗੁਰੂ ਕਲਗੀ ਧਰਕਤਾ ਨੇ ਜਦੋਂ ਭੰਗਾਣੀ ਦਾ ਯੁੱਧ ਕੀਤਾ ਹੈ, ਉਹਦੇ ਤੋਂ ਪਹਿਲੋਂ ਸਤਿਗੁਰੂ ਨੇ ਅਨੰਦਪੁਰ ਸਾਹਿਬ ਸਾਰਿਆਂ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ ਵੀ 3.5 ਫੁੱਟੀ ਸ੍ਰੀ ਸਾਹਿਬ ਹਰ ਗੁਰਸਿੱਖ ਨੇ ਪਹਿਨਣੀ ਹੈ, ਇਹ ਸ਼ਸਤਰ ਰੱਖਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ। ਮਹਾਰਾਜ ਨੇ ਬਚਨ ਕੀਤਾ ਹੈ ਕਿ ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿੱਤੇ ਅਸਤਰ ਭੇਅੰ ਨਮਸਕਾਰ ਤੇਅੰ, ਜਿਹਨਾਂ ਸ਼ਾਸਤਰ ਜੀ ਦਾ ਨਾਂ ਹੈ ਉਹਦਾ ਸਤਿਕਾਰ ਕਰਨਾ ਹੈ। ਅਸਕਰ ਪਾਨ ਖੰਡੋ ਖੜਗ ਤੁਬਕ ਤਬਰਿਆਰ ਤੀਰ, ਸਹਿਬ ਸਰੋਹੀ ਸਾਹਿਤੀ ਜਹੀ ਹਮਾਰੇ ਪੀਰ। ਤਾਂ ਉਹ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਭੰਗਾਣੀ ਦਾ ਯੁੱਧ ਹੋਇਆ ਹੈ, ਉਸ ਯੁੱਧ ਦੇ ਵਿੱਚ ਤੇ ਬਾਬਾ ਭਾਈ ਘਨੱਈਆ ਜੀ ਸਾਧ ਸੰਗਤ ਜੀ ਕੀ ਕਰਦੇ ਹਨ? ਪਾਣੀ ਛਕਾਉਣ ਦਾ ਕੰਮ ਹੈ, ਸੇਵਾ ਕਰਨ ਦਾ ਕੰਮ ਹੈ, ਲੰਗਰ ਵਿੱਚ ਵੀ ਪਾਣੀ ਧੋਇਆ ਕਰਦੇ, ਤੇ ਜਦੋਂ ਜੰਗ ਹੋਈ ਤੇ ਸਾਰਿਆਂ ਗੁਰਸਿੱਖਾਂ ਨੂੰ ਵੀ ਪਾਣੀ ਛਕਾਇਆ ਕਰਦੇ, ਤੇ ਕੀ ਵੇਖਿਆ? ਮੁਸਲਮਾਨਾਂ ਨੂੰ ਵੀ ਪਾਣੀ ਪਿਆਈ ਜਾਂਦੇ। ਜੇ ਮੁਸਲਮਾਨਾਂ ਨੂੰ ਵੀ ਪਾਣੀ ਪਿਆਈ ਜਾਂਦੇ ਹਨ ਤੇ ਸਾਧ ਸੰਗਤ ਉਹਨਾਂ ਨੇ ਕੀ ਗੁਰਸਿੱਖਾਂ ਨੇ ਆਖਿਆ, ਮਹਾਰਾਜ ਜੀ ਅਸੀਂ ਤਾਂ ਉਹਨਾਂ ਨੂੰ ਜ਼ਖਮੀ ਕਰਦੇ ਹਾਂ, ਉਹਨਾਂ ਨੂੰ ਸੁੱਟ ਦਿੰਦੇ ਹਾਂ ਥੱਲੇ, ਉਹ ਪਾਣੀ ਨਾਲ ਵਿਆਕਲ ਹੋ ਜਾਂਦੇ ਆ ਤੇ ਭਾਈ ਘਨੱਈਆ ਜੀ ਉਹਨਾਂ ਨੂੰ ਜਲ ਛਕਾ ਦਿੰਦਾ। ਤੇ ਗੁਰੂ ਸਾਹਿਬ ਜੀ ਨੇ ਇੱਥੇ ਬਚਨ ਕਹਿ ਦਿੱਤਾ ਹੈ ਨਾ, ਆਤਮਾ ਵਾਸ ਦੇ ਵਸ ਜੇ ਉਹ ਜਾਣੈ ਭਿਓ, ਜਿਹਨੂੰ ਭੇਤ ਜਾਣ ਗਿਆ, ਜਿਹਨੇ ਜਾਣ ਲਿਆ ਕਿ ਸਾਰਿਆਂ ਦੇ ਵਿੱਚ ਆਤਮਾ ਪਰਮਾਤਮਾ ਦੀ ਹੀ ਹੈ, ਤਾਂ ਉਸ ਵਕਤ ਸਾਧ ਸੰਗਤ ਗੁਰੂ ਕਲਗੀ ਧਰ ਪਿਤਾ ਨੇ ਭਾਈ ਘਨੱਈਆ ਜੀ ਨੂੰ ਬੁਲਾਇਆ, ਕਹਿੰਦੇ ਭਾਈ ਘਨੱਈਆ ਕੀ ਗੱਲ ਹੈ ਭਾਈ, ਤੂੰ ਆਪਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ? ਸਤਿਗੁਰੂ ਮੈਂ ਤਾਂ ਕਿਸੇ ਨੂੰ ਵੀ ਨਹੀਂ ਪਾਣੀ ਪਿਆਉਂਦਾ। ਤਾਂ ਸਤਿਗੁਰੂ ਜੀ ਨੇ ਕਿਹਾ ਫਿਰ ਕਿਹਨੂੰ ਪਾਣੀ ਪਿਆਉਂਦਾ? ਮੈਂ ਤਾਂ ਪਿਤਾ ਜੀ ਆਪ ਜੀ ਨੂੰ ਹੀ ਪਾਣੀ ਪਿਆ ਰਿਹਾ। ਮਹਾਰਾਜ ਮੁਸਕਰਾਏ, ਕਹਿੰਦੇ ਕਿਉਂ? ਕਹਿੰਦੇ ਜਿਸ ਬੰਦਾ ਮਨੁੱਖ ਉੱਠਦਾ ਹੈ ਪਾਣੀ ਮੰਗਦਾ, ਮੈਨੂੰ ਐ ਪ੍ਰਤੀਤ ਹੁੰਦਾ ਮੇਰਾ ਗੁਰੂ ਹੀ, ਮੇਰਾ ਪ੍ਰਮਾਤਮਾ, ਮੇਰਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰਿਆਂ ਚ ਮੇਰਾ ਗੁਰੂ ਹੀ ਮੰਗ ਰਿਹਾ। ਸਤਿਗੁਰੂ ਬੜੇ ਖੁਸ਼ ਹੋਏ। ਫਿਰ ਗੁਰੂ ਸਾਹਿਬ ਜੀ ਨੇ ਮਲਮ ਤੇ ਪੱਟੀ, ਗੁਰੂ ਸਾਹਿਬ ਕਹਿੰਦੇ ਜਿਹੜਾ ਸਾਡਾ ਮਿਸ਼ਨ ਹੈ ਭਾਈ ਘਨੱਈਆ ਤੂੰ ਉਹਨੂੰ ਸਮਝ ਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਹੀ ਸਰੂਪ ਸਾਰਿਆਂ ਚ, ਵੈਰੀ ਦੁਸ਼ਮਣ ਨੂੰ ਸੰਬਿਰਤੀ ਕਰਕੇ ਜਾਣਿਆ। ਉਹਨਾਂ ਨੂੰ ਮਹਾਰਾਜ ਇਸ ਨੂਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ, ਨਾ ਨਿੰਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰਾ, ਨਾ ਹੀ ਮਾਨੇ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਮੀ, ਤਿਹ ਇਹ ਜੁਗਤ ਪਛਾਣੀ, ਨਾਨਕ ਲੀਨ ਭਾਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹਨੇ ਭੇਦ ਨੂੰ ਜਾਣ ਲਿਆ ਹੈ, ਸੋਈ ਉਹ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਨੇ ਸਾਰਿਆਂ ਦੇ ਵਿੱਚ ਜਾਣ ਲਿਆ ਤੇ ਮੈਂ ਉਹਦਾ ਦਾਸ ਹਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਡੀ ਵਡਿਆਈ ਦਿੱਤੀ। ਨਿਰੰਜਨ ਦਾ ਮਤਲਬ ਆ ਨਿਰ ਅੰਜਨ, ਅੰਜਨ ਸੁਰਮੇ ਨੂੰ ਕਿਹਾ ਜਾਂਦਾ ਹੈ, ਤੇ ਨਿਰ ਦਾ ਮਤਲਬ ਰਹਿਤ, ਸੁਰਮੇ ਤੋਂ ਕਾਲਖ ਲੈਣੇ ਹੈ, ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹ ਨਿਰੰਜਨ ਸ਼ੁੱਧ ਸਰੂਪ ਹੈ। ਉਸ ਸ਼ੁੱਧ ਸਰੂਪ ਨੂੰ ਜਿਹਨੇ ਪਹਿਚਾਣ ਲਿਆ ਉਹਦਾ ਭਾਈ ਮਹਾਰਾਜ ਕਹਿੰਦੇ ਮੈਂ ਦਾਸ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਸਾਧ ਸੰਗਤ ਜੀ ਕਥਨ ਕਰ ਰਹੇ ਹਨ, ਹੋਰ ਗਿਆਨ ਬਖਸ਼ ਰਹੇ, ਸਰਵਣ ਕਰੋ। ਹੁਣ ਜਿਸ ਤਰ੍ਹਾਂ ਸਾਧ ਸੰਗਤ ਜੀ ਕੁੰਭੇ ਬੱਧਾ ਜਲ ਰਹੇ, ਕੁੰਭ ਕਿਹਨੂੰ ਕਹਿੰਦੇ? ਜਿਸ ਤਰ੍ਹਾਂ ਆਪਾਂ ਆਮ ਕਹਿ ਦਿੰਦੇ ਪਾਠ ਦੇ ਉੱਤੇ ਆਉਂਦੇ ਕੁੰਭ ਰੱਖਣਾ, ਕੁੰਭ ਜਿਹੜਾ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਪਾਣੀ ਹੈ, ਪਾਣੀ ਭਾਂਡਾ ਜਿਹੜਾ ਉਹ ਜਲ ਦੇ ਜਲ ਜਿਹੜਾ ਉਸ ਭਾਂਡੇ ਵਿੱਚ ਪਾ ਲਈਦਾ, ਉਹਨੂੰ ਕੁੰਭ ਕਹਿ ਦਈਦਾ। ਤੇ ਉਹ ਗੁਰੂ ਸਾਹਿਬ ਜੀ ਨੇ ਇੱਕ ਦ੍ਰਿਸ਼ਟਾਂਤ ਮਾਤਰ ਦਿੱਤਾ ਹੈ, ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਸਾਧ ਸੰਗਤ ਕਿਸ ਤਰ੍ਹਾਂ ਬਖਸ਼ਣ ਕੀਤਾ? ਕੁੰਭੇ ਬੱਧਾ ਜਲ ਰਹਿ, ਜਿਸ ਤਰ੍ਹਾਂ ਕੁੰਭ ਦਾ ਬੱਧਾ ਹੋਇਆ ਜਲ ਰਹਿ ਜਾਂਦਾ, ਕਿਉਂਕਿ ਆਪਾਂ ਜਦੋਂ ਭਾਂਡੇ ਦੇ ਵਿੱਚ ਪਾਉਂਦੇ ਹਾਂ, ਕੱਚੇ ਭਾਂਡੇ ਘੜੇ ਦੇ ਵਿੱਚ ਜਦੋਂ ਪਾਉਂਦੇ ਹਾਂ ਜਲ, ਤੇ ਉਹਨੂੰ ਕੁੰਭ ਕਿਹਾ ਜਾਂਦਾ, ਤੇ ਉਹਦਾ ਬੰਨਿਆ ਹੋਇਆ ਜਲ ਰਹਿੰਦਾ, ਉਹ ਬਾਹਰ ਨਹੀਂ ਆਉਂਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਲ ਬਿਨ ਕੁੰਭ ਨਾ ਹੋਏ। ਹੁਣ ਜੇ ਖਾਲੀ ਘੜੇ ਨੂੰ ਰੱਖ ਦਾਂਗੇ ਤੇ ਉਹ ਕਹਿ ਦੇਵਾਂਗੇ ਵੀ ਇਹ ਕੁੰਭ ਹੈ, ਉਹ ਕੁੰਭ ਨਹੀਂ ਹੋ ਸਕਦਾ। ਜਲ ਤੇ ਕੁੰਭ, ਜਲ ਤੇ ਉਹ ਭਾਂਡਾ ਬਰਤਨ ਇੱਕ ਹੋ ਗਿਆ ਤਾਂ ਉਹ ਕੁੰਭ ਬਣ ਗਿਆ। ਤੇ ਫਿਰ ਆਪਾਂ ਕੁੰਭ 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 ਦਾ ਮਤਲਬ ਹੈ ਕੀ ਹੈ? ਪਾਣੀ ਭੋ ਭੱਬੇ ਉਕੜ ਜਿਹੜਾ ਕੁੰਭ, ਕੁੰਭ ਦਾ ਮਤਲਬ ਜਲ ਹੈ, ਭੋ ਦਾ ਮਤਲਬ ਹੈ ਚਾਰ ਚੁਫੇਰੇ ਕਿਨਾਰਾ, ਕਿਉਂਕਿ ਜਿਹੜੇ ਵੀ ਜਲ ਨੂੰ ਰੋਕਦਾ ਹੈ ਉਹਨੂੰ ਕੁੰਭ ਕਿਹਾ ਜਾਂਦਾ। ਤੇ ਇਹ ਤਾਂ ਦਰਿਆਵਾਂ ਤਲਾਵਾਂ ਨੂੰ ਵੀ ਕੁੰਭ ਕਿਹਾ ਜਾਂਦਾ ਹੈ, ਲੇਕਿਨ ਜਿਹੜਾ ਤਲਾਅ ਦੇ ਵਿੱਚ ਪਾਣੀ ਹੋਵੇਗਾ ਤੇ ਉਹਨੂੰ ਕੁੰਭ ਕਹਾਂਗੇ ਨਾ, ਉਦਾਂ ਤੇ ਉਹਨੂੰ ਕੁੰਭ ਕਹਿ ਨਹੀਂ ਸਕਦੇ ਆਪਾਂ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ, ਜਿਸ ਤਰ੍ਹਾਂ ਇਹ ਜੀਵ ਇਹ ਗੁਰਸਿੱਖ ਹੈ ਪ੍ਰਾਣੀ, ਕੁੰਭੇ ਬੱਧਾ ਜਲ ਰਹੇ, ਕੁੰਭ ਦਾ ਬੱਧਾ ਹੀ ਜਲ ਰਹਿੰਦਾ। ਜਲ ਦੇ ਵਿੱਚ ਜਲ ਜਦੋਂ ਪਾਉਂਦੇ ਕੁੰਭ ਭਾਂਡੇ ਦਾ ਬੱਧਾ ਹੀ ਜਲ ਰਹਿੰਦਾ, ਬਾਹਰ ਨਹੀਂ ਨਿਕਲਦਾ, ਉਹ ਬਰਤਨ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਹੈ। ਤੇ ਜਲ ਬਿਨ ਕੁੰਭ ਨਾ ਹੋਏ, ਤੇ ਜੇ ਕਹਿ ਦਈਏ ਕਿ ਆਹ ਜਲ ਤੋਂ ਬਿਨਾਂ ਕੁੰਭ ਬਣ ਗਿਆ, ਨਹੀਂ ਗੁਰਮੁਖੋ, ਜਲ ਤੇ ਕੁੰਭ ਦਾ ਜਿਸ ਤਰ੍ਹਾਂ ਸੁਮੇਲ ਹੈ, ਗਿਆਨ ਦੀ ਗੱਲ ਕਰਦੇ ਹਾਂ, ਗਿਆਨ ਤੇ ਸਾਧ ਸੰਗਤ, ਆਪਾਂ ਸਾਇੰਟਿਸਟ ਆਪਣਾ ਗਿਆਨ ਲਈ ਜਾਂਦੇ, ਰੱਬ ਤੋਂ ਨਮੁੱਕਰ ਹੋ ਜਾਂਦੇ, ਨਾਸਤਕ ਹੋ ਜਾਂਦੇ,
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਗਿਆਨ ਕਿਹੜਾ ਹੈ, ਗਿਆਨ ਕਿਹੜਾ ਪ੍ਰਾਪਤ ਕਰਨਾ ਹੈ। ਹੁਣ ਆਪਾਂ ਦੁਨੀਆਦਾਰੀ ਦੀ ਪੜ੍ਹਾਈ ਵੀ ਪੜ੍ਹਦੇ, ਉਹਦਾ ਵੀ ਗਿਆਨ ਹੁੰਦਾ। ਆਪਾਂ ਕਹਿੰਦੇ ਗਿਆਨ ਜ਼ਰੂਰ ਹੋਣਾ ਚਾਹੀਦਾ, ਪਰ ਉਹ ਗਿਆਨ ਅਧੂਰਾ ਤੇ ਰੁੱਖਾ ਗਿਆਨ ਹੈ, ਕਿਉਂਕਿ ਗੁਰੂ ਸਾਹਿਬ ਨੇ ਇੱਥੇ ਬਚਨ ਕਿਹਾ ਗੁਰ ਬਿਨ ਗਿਆਨ ਨਾ ਹੋਏ। ਗਿਆਨ ਕਿਹੜਾ ਹੈ? ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ, ਜਿਹੜਾ ਗਿਆਨ ਕੀ ਅਧਿਆਤਮਕਵਾਦ ਦਾ ਗਿਆਨ ਹੈ, ਪਰਮਾਤਮਾ ਤੱਕ ਪਹੁੰਚਣ ਦਾ। ਤੇ ਗੁਰੂ ਸਾਹਿਬ ਜੀ ਨੇ ਇੱਥੇ ਇਹ ਬਚਨ ਕੀਤਾ ਹੈ ਗਿਆਨ ਦਾ ਵੱਧਾ ਮਨ ਰਹੇ, ਮਨ ਗਿਆਨ ਦਾ ਵੱਧਾ ਰਹਿੰਦਾ। ਮਨ ਨੂੰ ਜੇ ਗਿਆਨ ਹੀ ਹੋ ਗਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਆ ਸਾਨੂੰ ਪੁੱਠਿਆਂ ਪਾਸੇ ਲਿਜਾਣ ਵਾਲੇ ਆ, ਨਰਕਾਂ ਦੇ ਵਿੱਚ ਪਾਉਣ ਵਾਲੇ ਆ, ਗਿਆਨ ਹੋ ਗਿਆ ਇਹ ਕਾਮ ਨਰਕ ਵਿਸਰਾਮ ਨੂੰ ਬਹੁਤ ਜੋਨੀ ਪਰਮਾਵਨ ਹੈ। ਗਿਆਨ ਪ੍ਰਾਪਤ ਹੋ ਗਿਆ ਨਾ, ਕਿਹਤੋਂ ਪ੍ਰਾਪਤ ਹੋਇਆ? ਗੁਰੂ ਤੋਂ ਪ੍ਰਾਪਤ ਹੋਇਆ। ਇਸੇ ਤਰ੍ਹਾਂ ਲੋਭ ਲਹਿਰ ਸਭ ਸਵਾਨ ਹਲਕੇ ਹਲਕੇ ਉਹ ਸਭੇ ਬਗਾਰੇ, ਲਾਲਚ ਨਹੀਂ ਕਰਨਾ ਗੁਰਸਿੱਖਾ, ਇਹ ਹਲਕ ਕੁੱਤੇ ਦਾ ਹਲਕਾ ਹੈ। ਜਿਸ ਤਰ੍ਹਾਂ ਕੁੱਤਾ ਹਲਕ ਪੈਂਦਾ ਹੈ, ਹਰ ਇੱਕ ਨੂੰ ਵੱਢਦਾ ਜਾਂਦਾ ਹੈ, ਲਾਲਚੀ ਮਨੁੱਖ ਹਰ ਇੱਕ ਨੂੰ ਵੱਢੇਗਾ। ਮਾਂ ਭੈਣ ਧੀ ਕੋਈ ਨਹੀਂ ਵੇਖੇਗਾ, ਸਭ ਤੋਂ ਮੰਗ ਮੰਗ ਲਈ ਜਾਵੇਗਾ। ਇਸ ਤਰ੍ਹਾਂ ਲਾਲਚੀ ਹੈ ਤੇ ਉਹ ਜਦੋਂ ਲਾਲਚ ਦੀ ਲੋਭ ਦੀ ਗੱਲ ਕਰਦੇ ਹਾਂ ਤੇ ਲੋਭ ਦੇ ਬਾਰੇ ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਕਿ ਇਹ ਸਵਾਨ ਹਲਕ ਹੈ। ਜਦੋਂ ਇਹ ਗਿਆਨ ਹੋ ਗਿਆ ਉਦੋਂ ਫਿਰ ਅਸੀਂ ਸਤਸੰਗ ਜੀ ਲਾਲਚ ਵੀ ਨਹੀਂ ਕਰਾਂਗੇ। ਕਾ ਕ੍ਰੋਧ ਜਿਹੜਾ, ਕ੍ਰੋਧ ਦੇ ਬਾਰੇ ਗਿਆਨ ਪ੍ਰਾਪਤ ਹੋ ਗਿਆ ਇਹ ਕਲਮੂਲ ਕ੍ਰੋਧ ਕਦਾਚ ਕਰਨਾ ਨਾ ਉਪਰ ਜਤੇ, ਕਾਲੇ ਮੂੰਹ ਵਾਲਿਆ ਕ੍ਰੋਧਾ ਤੇਰੇ ਚ ਥੋੜੀ ਜਿੰਨੀ ਵੀ ਦਇਆ ਹੈ। ਇਸ ਕਰਕੇ ਜਦੋਂ ਗਿਆਨ ਇਹ ਹੋ ਗਿਆ ਵੀ ਇਹ ਕਾਲੇ ਮੂੰਹ ਵਾਲਾ ਕ੍ਰੋਧ ਹੈ ਤੇ ਕ੍ਰੋਧ ਕੋਈ ਨਹੀਂ ਕਰੇਗਾ। ਇਹ ਗਿਆਨ ਪ੍ਰਾਪਤ ਕਿੱਥੋਂ ਹੋਣਾ? ਗੁਰੂ ਤੋਂ। ਇਸ ਕਰਕੇ ਸਤਿਗੁਰੂ ਬਚਨ ਤਾਹੀਓ ਕਰ ਰਹੇ ਹਨ ਗਿਆਨ ਕਾ ਵੱਧਾ ਮਨ ਰਹੇ, ਮਨ ਸਮਝਾਉਣ ਕਾਰਨ ਕਛੂਅਕ ਪੜ੍ਹੀ ਹੈ ਗਿਆਨ। ਗੁਰੂ ਸਾਹਿਬ ਜੀ ਕਹਿੰਦੇ ਮਨ ਨੂੰ ਸਮਝਾਉਣ ਵਾਸਤੇ ਗੁਰੂ ਦਾ ਗਿਆਨ ਪੜ੍ਹ ਲਓ, ਸਤਿਗੁਰ ਦੀ ਬਾਣੀ ਪੜ੍ਹ ਲਓ। ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਹਿਲੇ, ਜੋ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਹ ਗੁਰੂ ਦੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਖੋਜ ਕੇ ਲੈ ਲਵੇ। ਕਿਉਂਕਿ ਜਿਹੜਾ ਜੀਵ ਨੇ ਮਿਲਣਾ ਕਿਹਨੂੰ ਹੈ? ਗੁਰੂ ਨੂੰ। ਹਰ ਮਨੁੱਖ ਨੇ, ਹਰ ਜੀਵ ਨੇ। ਤੇ ਸਤ ਸੰਗਤ ਜੀ ਇਹ ਜੋ ਦੋਹਰਾ ਹੈ ਨਾ, ਇਹ ਸਤਿਗੁਰੂ ਦੀ ਰਹਿਮਤ ਹੈ। ਭਾਈ ਹਰ ਸਿੰਘ ਡੈਰੀਦਾਰ ਬੋਝ ਨਾਮੇ ਪੋਥੀ ਹੈ, ਗੁਰੂ ਸਾਹਿਬ ਦਾ ਰੋਜ ਨਾਮ ਚ ਹੈ, ਉਹਦੇ ਵਿੱਚ ਹੀ ਲਿਖਿਆ ਹੋਇਆ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਭੋਕ ਮੈਂ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ। ਜਿਹੜਾ ਗੁਰੂ ਨੂੰ ਮਿਲਣਾ, ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ, ਸ਼ਬਦ ਖੋਜ ਕੇ ਲੈ ਲਵੇ ਤੇ ਤਾਂ ਪ੍ਰਾਪਤੀ ਹੋ ਜਾਵੇਗੀ। ਤੇ ਸਿੱਧਾ ਜਿਹਾ ਸਾਨੂੰ ਉਦਾਹਰਣ ਹੈ, ਜਿਹੜੇ ਮਹਾਤਮਾ ਹੋਏ, ਜਿਹੜੇ ਮਹਾਂਪੁਰਖ ਤੱਕ ਬੇਤੀਆਂ ਰੂਹਾਂ ਹੋਈਆਂ, ਜਿਹੜੇ ਬ੍ਰਹਮ ਗਿਆਨੀ ਹੋਏ ਆ, ਉਹ ਸਾਰਿਆਂ ਨੇ ਗੁਰੂ ਦਾ ਸ਼ਬਦ ਹੀ ਖੋਜਿਆ ਤੇ ਤਾਂ ਹੀ ਤੇ ਸਾਧ ਸੰਗਤ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਇਹ ਹੋਰ ਕਿਸੇ ਲਿਖਤੀ ਨੁਸਖੇ ਚ ਨਹੀਂ ਮਿਲਦੀ ਇਹ ਸਾਧ ਸੰਗਤ ਦੋਹਰਾ, ਇਹ ਦੋਹਰਾ ਸਿਰਫ ਤੇ ਸਿਰਫ ਉਹਦੇ ਵਿੱਚ ਹੈ ਜਿਹੜਾ ਗੋਝ ਨਾਮੇ ਪੋਥੀ ਹੈ, ਹੱਥ ਲਿਖਤ ਹੈ ਭਾਈ ਹਰ ਸਿੰਘ ਡੈਰੀਦਾਰ ਦੀ, ਗੁਰੂ ਕਲਗੀਧਰ ਪਿਤਾ ਦਾ ਡੈਰੀ ਦਾ। ਸਾਰਿਆਂ ਦੇ ਸਾਰੇ ਨੇ ਉਹਨੂੰ ਪੜ੍ਹਿਆ ਨਹੀਂ, ਆਪਣਾ ਆਪਣਾ ਸਾਰੇ ਲੋਕ ਟਪਲਾ ਖਾ ਜਾਂਦੇ। ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ, ਕਿ ਜੇ ਪੁੱਛ ਲਿਆ ਕਿਸੇ ਬੰਦੇ ਨੇ ਕਹਿ ਦਿੱਤਾ ਜੀ ਇਹ ਗਿਆਨੀ ਗਿਆਨ ਸੋਹਣੇ ਲਿਖ ਦਿੱਤਾ, ਕਿਆ ਗੁਰੂ ਨਾਨਕ ਸਾਹਿਬ ਜੀ ਨੇ, ਤੇ ਕਹਿੰਦੇ ਗਿਆਨੀ ਗਿਆਨ ਸੋਹਣੇ। ਜਿੱਥੋਂ ਤੱਕ ਅਸੀਂ ਪੜ੍ਹਦੇ ਹਾਂ, ਜਿੱਥੋਂ ਤੱਕ ਅਸੀਂ ਖੋਜ ਕਰਦੇ, ਪਤਾ ਤਾਂ ਸਾਨੂੰ ਉਨਾ ਹੀ ਲੱਗਣਾ, ਤੇ ਹੋਰ ਤਪਲੇ ਖਾਈ ਜਾਂਦੇ ਆ ਜੀ ਜੀ ਆ ਗਿਆ ਭਾਈ ਅਕਾਲ ਕੀ, ਕੁਝ ਹੋਰ ਹੀ ਕਹਿ ਦਿੱਤਾ, ਪਤਾ ਨੀ ਕੀ ਕੁਝ ਕਹਿ ਦਿੱਤਾ, ਆਪਣੇ ਕੋਲ ਦੋਹਰੇ ਲਾਈ ਜਾਂਦੇ। ਸੋ ਗੁਰਮੁਖੋ ਅਸਲ ਜਿਹੜੇ ਵਿੱਚ ਜੋ ਇਹ ਹੈ, ਇਹ ਲਿਖਤ ਹੈ, ਐਵੇਂ ਨਹੀਂ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਗਿਆਨ ਕਾ ਵੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਐ ਜੀਵ ਹੈ ਗੁਰਸਿੱਖ ਹੈ ਪ੍ਰਾਣੀ, ਮਨ ਤੇਰਾ ਵੱਧੇਗਾ ਗਿਆਨ ਦੇ ਨਾਲ ਹੀ। ਗਿਆਨ ਕਿੱਦਾਂ ਪ੍ਰਾਪਤ ਹੋਊਗਾ? ਗੁਰੂ ਤੋਂ ਬਿਨਾਂ ਪ੍ਰਾਪਤ ਗਿਆਨ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਕਿਸੇ ਨੇ ਪੁੱਛ ਲਿਆ ਗੁਰਸਿੱਖ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਗੁਨਾਹਗਾਰ ਕੋਈ ਹੋ ਜਾਵੇ, ਪੜ੍ਹਿਆ ਲਿਖਿਆ ਗੁਨਾਹ ਕਰ ਦਿੰਦਾ, ਗੁਨਾਹ ਪੜ੍ਹਿਆ ਲਿਖਿਆ ਕਰਦਾ। ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਕਹਿੰਦੇ ਜੇ ਤੂੰ ਬਹੁਤਾ ਸਿਆਣਾ ਹੋ ਗਿਆ ਤੇ ਕਾਲੇ ਲੇਖ ਕਿਉਂ ਲਿਖ ਰਹੇ ਹੈ, ਕਾਲੇ ਲੇਖਾਂ ਵੱਲ ਕਿਉਂ ਜਾ ਰਹੇ ਹੈ? ਤਾਂ ਗੁਰੂ ਸਾਹਿਬ ਜੀ ਕਹਿੰਦੇ ਪੜ੍ਹਿਆ ਹੋਵੇ ਗੁਨਾਹਗਾਰ, ਜੇ ਪੜ੍ਹਿਆ ਲਿਖਿਆ ਗੁਨਾਹ ਕਰ ਲਵੇ, ਜੇ ਗੁਨਾਹ ਕਰ ਲੈਂਦਾ ਪੜ੍ਹਿਆ ਲਿਖਿਆ ਤੇ ਕੀ ਉਹਨੂੰ ਮਾਫ਼ ਹੋ ਜਾਂਦਾ? ਇੱਥੇ ਤਾਂ ਉਲਟ ਗੱਲ ਹੈ, ਜੇ ਪੜ੍ਹਿਆ ਲਿਖਿਆ ਗੁਨਾਹ ਕਰਦੇ ਨੂੰ ਸਜ਼ਾ ਜ਼ਿਆਦਾ ਹੋ ਜਾਂਦੀ ਹੈ ਕਿ ਤੂੰ ਤੇ ਸਿਆਣਾ ਬਿਆਣਾ ਸਾ, ਪੜ੍ਹਿਆ ਲਿਖਿਆ ਸਾ, ਤੂੰ ਇਹ ਗੁਨਾਹ ਕਿਉਂ ਕਰ ਲਿਆ। ਗੁਰੂ ਸਾਹਿਬ ਜੀ ਇੱਥੇ ਬਚਨ ਕਰਦੇ ਪੜ੍ਹਿਆ ਹੋਵੇ ਗੁਨਹਗਾਰ, ਤੇ ਸਤਿਗੁਰੂ ਕਹਿੰਦੇ ਤਾਂ ਉਮੀ ਸਾਧਨਾ ਮਾਰੀ ਮਾਰੇ ਫਿਰ ਤੇ ਅਨਪੜ੍ਹ ਵਿਚਾਰੇ ਨੂੰ ਤੇ ਮਾਰਨਾ ਹੀ ਨਹੀਂ ਚਾਹੀਦਾ। ਉਹ ਅਨਪੜ੍ਹ ਹੈ ਨਾ, ਉਮੀ ਦਾ ਮਤਲਬ ਅਨਪੜ੍ਹ ਹੁੰਦਾ, ਉਹ ਸਾਧ ਜਿਹੜਾ ਵਿਚਾਰਾ ਉਹਨੂੰ ਕਿਉਂ ਮਾਰਨਾ ਹੈ। ਸੋ ਵੱਖਰੀ ਗੱਲ, ਉਹਦਾ ਦੂਸਰਾ ਇਹ ਅਰਥ ਬਣਦਾ ਹੈ ਪੜ੍ਹਿਆ ਹੋਵੇ ਗੁਨਾਹਗਾਰ। ਜੇ ਪੜ੍ਹਿਆ ਗੁਨਾਹਗਾਰ ਹੋਵੇ ਤਾਂ ਉਮੀ ਸਾਧਨਾ ਮਾਰੀਏ, ਪੜ੍ਹਿਆ ਲਿਖਿਆ ਪਾਪ ਕਰਕੇ ਨਰਕਾਂ ਚ ਪੈ ਸਕਦਾ, ਤੇ ਜਿਹੜਾ ਅਨਪੜ੍ਹ ਗੁਰੂ ਦੀ ਬਾਣੀ ਪੜ੍ਹਦਾ, ਸਿਮਰਨ ਕਰਦਾ, ਨਾਮ ਜਪਦਾ, ਉਹ ਸਿੱਧਾ ਹੀ ਅਕਾਲ ਪੁਰਖ ਦੇ ਦਰਗਾਹ ਦੇ ਵਿੱਚ ਪਹੁੰਚ ਜਾਂਦਾ। ਪੜ੍ਹਿਆ ਜਿਹੜਾ ਮਨੁੱਖ ਹੈ, ਜੇ ਇੱਕ ਰਾਜੇ ਨੇ ਕਿਸੇ ਜੌਹਰੀ ਨੂੰ ਵੇਖਿਆ, ਉਹ ਰਾਜੇ ਕੋਲ ਆਇਆ, ਉਹਨੇ ਆਖਿਆ, ਰਾਜੇ ਨੇ ਜਵਾਹਰਾਤ ਹੀਰਾ ਰੱਖਿਆ ਸਾਹਮਣੇ, ਕਹਿੰਦਾ ਆ ਲੈ, ਜੌਹਰੀ ਨੂੰ ਕਿਹਾ ਕਿ ਆ ਹੀਰਾ ਏ, ਇਹਦੀ ਕੀਮਤ ਦੱਸ ਤੂੰ। ਉਹਨੇ ਸਾਧ ਸੰਗਤ 100 ਮਣੀ ਲੈ ਲਈ, ਜਿਹਨੂੰ ਸੱਪ ਦੀ ਮਣੀ ਕਹਿ ਦਿੰਦੇ ਆ, 100 ਮਣੀ ਲੈ ਲਈ, 4 ਚਫੇਰੇ ਰੱਖ ਦਿੱਤੇ ਹੈ, ਤੇ ਉਹ ਕਹਿੰਦਾ ਇਹਦਾ 99,000 ਇਹਦਾ ਮੁੱਲ ਹੈ, 90,000 ਮੁੱਲ ਹੈ। ਉਹਨੇ ਆਖਿਆ ਕਿਉਂ? ਕਹਿੰਦਾ 90,000 ਮੁੱਲ ਕਿਉਂ ਹੈ? ਕਹਿੰਦਾ ਇਸ ਹੀਰੇ ਦਾ ਅਕਸ਼ ਇਸੇ ਤਰ੍ਹਾਂ 99 ਹੀ ਮਣੀਆਂ ਚ ਪਿਆ, ਇਸ ਕਰਕੇ ਇਹਦਾ 99,000 ਮੁੱਲ ਹੈ, ਕਿਉਂਕਿ ਇੱਕ ਮਣੀ ਵਿੱਚ ਨਹੀਂ ਪਿਆ, ਇਸ ਕਰਕੇ ਇਹਦਾ ਉਹ 1,000 ਮੁੱਲ ਹੋਰ ਵੱਧ ਨਹੀਂ ਹੋ ਸਕਦਾ, 99,000 ਹੀ ਮੁੱਲ ਹੈ। ਬੜਾ ਰਾਜਾ ਪ੍ਰਭਾਵਿਤ ਹੋਇਆ। ਇੱਕ ਮਹਾਤਮਾ ਦੀ ਉਹ ਸੇਵਾ ਕਰਿਆ ਕਰਦਾ, ਆਮ ਸਾਰੇ ਮਹਾਂਪੁਰਖ ਮਹਾਤਮਾ ਦੀ ਸੇਵਾ ਕਰਦੇ ਹੀ ਹੈ, ਸਾਰੇ ਰਾਜੇ ਮਹਾਰਾਜੇ ਵੀ, ਤੇ ਇਸੇ ਤਰ੍ਹਾਂ ਸਾਧ ਸੰਗਤ। ਉਹਨੇ ਉਹਨਾਂ ਮਹਾਤਮਾ ਨੂੰ ਕਿਹਾ, ਮਹਾਤਮਾ ਜੀ ਇੱਕ ਜੌਹਰੀ ਆਇਆ, ਬੜਾ ਪਾਰਖੂ ਬੰਦਾ, ਬੜਾ ਸਿਆਣਾ, ਉਹਨੂੰ ਮੈਂ ਆਪਣੇ ਵੱਲੋਂ ਸਰੋਪਾ ਦੇਣਾ ਤੇ ਦਵਾਉਣਾ ਵੀ ਤੁਹਾਡੇ ਕੋਲੋਂ। ਤੇ ਉਹ ਮਹਾਤਮਾ ਨੇ ਕਿਹਾ, ਚੰਗਾ ਰਾਜਾ, ਫਿਰ ਆਪਣਾ ਸਰੋਪਾ ਵੀ ਤਿਆਰ ਕਰ ਲਵੀ ਤੇ ਮੇਰੇ ਵੱਲੋਂ 7 ਚੁੱਲ੍ਹਿਆਂ ਦੀ ਸਵਾਹ ਵੀ ਲੈ ਆ। ਉਹਨੇ ਆਖਿਆ 7 ਬਚਨ। ਹੁਣ ਆਪਣੇ ਵੱਲੋਂ ਸਰੋਪਾ ਜਿਹੜਾ ਰਾਜੇ ਵੱਲੋਂ ਸੀ, ਉਹ ਤੇ ਉਹਦੇ ਗਲ ਵਿੱਚ ਪਾ ਦਿੱਤਾ ਵੀ ਆਹ ਤੇਰਾ ਸਰੋਪਾ ਹੀ ਰਾਜੇ ਵੱਲੋਂ, ਲੈ ਹੁਣ ਮੈਂ ਸਰੋਪਾ ਤੈਨੂੰ ਦਿੰਦਾ। ਉਹਨੇ 7 ਚੁੱਲ੍ਹਿਆਂ ਦੀ ਸਵਾਹ 7 ਮੁੱਠਾਂ ਭਰ ਕੇ ਸਿਰ ਵਿੱਚ ਪਾ ਦਿੱਤੀ। ਉਹਨੇ ਆਖਿਆ, ਇਹ ਸਤਿਕਾਰ ਕੀਤਾ ਕਿ ਤਿਰਸਕਾਰ ਕੀਤਾ ਜੇ? ਉਹ ਕਹਿੰਦੇ ਮੂਰਖਾ, ਇਹ ਰੱਬ ਨੇ ਏਡਾ ਤੈਨੂੰ ਦਿਮਾਗ ਦਿੱਤਾ ਤੇ ਤੂੰ ਪੱਥਰਾਂ ਨੂੰ ਮੱਥੇ ਮਾਰਨ ਡਿਆ, ਤੂੰ ਪਰਮਾਤਮਾ ਨੂੰ ਸਿਮਰਨ ਦਾ ਕੋਈ ਜੀਰੀਆ ਕੀਤਾ, ਕੋਈ ਹੀਆ ਕੀਤਾ? ਕਿੱਡਾ ਸਤਿਗੁਰ ਨੇ ਤੈਨੂੰ ਦਿਮਾਗ ਦਿੱਤਾ, ਕਿੱਡਾ ਤੂੰ ਸਿਆਣਾ, ਤੇ ਚਾਹੀਦਾ ਤਾਂ ਤੈਨੂੰ ਇਹ ਸੀ ਵੀ ਪਰਮਾਤਮਾ ਦੇ ਨਾਲ ਜੁੜਨਾ, ਉਹਦੇ ਨਾਲ ਸਿਮਰਨ ਉਹਦਾ ਕਰਨਾ, ਉਹਦਾ ਜਾਪ ਕਰਨਾ ਤੇ ਉਹਨੂੰ ਮਿਲਣਾ। ਇਹ ਦੁਨੀਆਦਾਰੀ ਦੇ ਵਿੱਚ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ, ਮੈਂ ਮਨੁੱਖਾ ਦੇਹ ਆਈ ਹੈ, ਮੈਂ ਪਾਈ ਹੋਈ ਵੀ ਮੈਂ ਸਫਲ ਕਿੱਦਾਂ ਕਰਨਾ, ਇਸ ਕਰਕੇ ਤੈਨੂੰ ਇਹ ਗਿਆਨ ਹੋਣਾ ਚਾਹੀਦਾ ਸੀ। ਤੇ ਇਸੇ ਤਰ੍ਹਾਂ ਸਾਧ ਸੰਗਤ ਪੜ੍ਹਿਆ ਹੋਵੇ ਗੁਨਹਗਾਰ ਤਾਂ ਉਹਨੀ ਸਾਧਨਾ ਮਾਰੀ ਹੈ। ਤੇ ਜਿਹੜੇ ਮਹਾਤਮਾ ਸਨ, ਤਤ ਬੇਤੀਆਂ ਰੂਹਾਂ, ਸਾਰੇ ਤੇ ਵੇਖ ਲਓ, ਕੋਈ ਐਮਏ ਪੜ੍ਹਿਆ ਨਹੀਂ ਹੋਵੇਗਾ, ਕੋਈ ਪਤਾ ਨਹੀਂ ਕਿਹਦੇ ਤੋਂ ਕਿੱਥੇ ਡਿਗਰੀ ਪੈਦਾ ਕੀਤੀ, ਕਿੱਥੇ ਡਿਗਰੀ ਪ੍ਰਾਪਤ ਕੀਤੀ, ਕਿਹੜੀ ਯੂਨੀਵਰਸਿਟੀ ਚੋਂ ਪੜ੍ਹੇ ਆ ਮਹਾਤਮਾ। ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਸਤਿਗੁਰ ਦਾ ਸਿਮਰਨ ਕਰਕੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਵਾ ਕੇ ਸਤਿਗੁਰ ਦੀ ਰਹਿਮਤ ਹੋ ਗਈ ਹੈ। ਜਿਹੜਾ ਅਕਾਲ ਪੁਰਖ ਸਾਰੀਆਂ ਵਿਦਿਆ ਦਾ ਗਿਆਤਾ ਹੈ, ਸਾਰੀਆਂ ਵਿਦਿਆ ਨੂੰ ਸਤਿਗੁਰ ਸੱਚੇ ਪਾਤਸ਼ਾਹ ਪ੍ਰਗਟ ਕਰਾਉਣ ਵਾਲੇ ਹਨ, ਸਤਿਗੁਰੂ ਜੀ ਉਹਦੇ ਰੂਪ ਹੋ ਗਏ, ਤੇ ਫਿਰ ਉਹ ਸਾਰੀ ਵਿਦਿਆ ਉਹਨਾਂ ਦੇ ਤਲੀ ਦੇ ਉੱਤੇ ਆ ਗਈਆਂ ਸਾਰੀਆਂ ਵਿਦਿਆ। ਜੇ ਸੱਜੇ ਪਾਸੇ ਵੇਹਦੇ ਸਾਰੇ ਵੇਦ ਸ਼ਾਸਤਰ ਹੈ, ਖੱਬੇ ਪਾਸੇ ਵੇਹਦੇ ਦੁਨੀਆਂ ਦੀਆਂ ਸਾਰੀਆਂ ਵਿਦਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਮਾਰੇ, ਕਹਿੰਦੇ ਜੇ ਪੜ੍ਹਿਆ ਗੁਨਾਹਗਾਰ ਹੋ ਗਿਆ ਤੇ ਓਮੀ ਸਾਧ ਵਿਚਾਰੇ ਨੂੰ ਕਿੱਦਾਂ ਮਾਰੀਏ, ਕਿਉਂ ਮਾਰੀਏ? ਅੱਗੇ ਗੁਰੂ ਸਾਹਿਬ ਜੀ ਦੱਸਦੇ ਹਨ, ਹੁਣ ਪੜ੍ਹਿਆ ਲਿਖਿਆ ਮਨੁੱਖ ਜਿਹੜਾ ਹੈ, ਉਹਨੇ ਤਾਂ ਸਾਧ ਸੰਗਤ ਦੁਨੀਆਦਾਰੀ ਦੇ ਕਾਰ ਵਿਹਾਰ ਕਰਕੇ ਸਾਇੰਟਿਸਟ ਬਣ ਗਿਆ, ਸਾਇੰਸ ਦੀਆਂ ਤਰੱਕੀਆਂ ਕਰ ਲਈਆਂ। ਜਿਹੜਾ ਅਨਪੜ੍ਹ ਮਨੁੱਖ ਹੈ, ਉਹਨੇ ਇੱਥੇ ਗੁਰੂ ਘਰ ਦੇ ਵਿੱਚ ਤਾਂ ਸਿੱਧੀ ਇਹ ਗੱਲ ਹੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਜਿਹੜਾ ਗੁਰੂ ਦਾ ਨਾਮ ਜਪਦਾ, ਸਿਮਰਨ ਕਰਦਾ, ਭਾਵੇਂ ਪੜ੍ਹਿਆ ਆ ਜੇ ਭਾਵੇਂ ਅਨਪੜ੍ਹ ਆ ਜੇ। ਇੱਥੇ ਇਹ ਨਹੀਂ ਕਿ ਡਿਗਰੀ ਕਿੰਨੀ ਕੀਤੀ। ਜੇ ਹੁਣ ਕੋਈ ਕਹਿ ਦਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਯੂਨੀਵਰਸਿਟੀ ਚੋਂ ਸਾਧ ਸੰਗਤ ਜੀ ਪਾਸ ਕੀਤਾ ਸੀ, ਫਾਰਸੀ, ਅਰਬੀ, ਆ ਜਿੰਨੇ ਭਾਸ਼ਾਵਾਂ ਦੇ ਵਿੱਚ ਬਾਣੀ ਉਚਾਰੀ, ਕਿਉਂਕਿ ਖੁਦ ਆਪ ਬਾਣੀ ਨੂੰ ਰਚਨਹਾਰ ਮੇਰੇ ਸਤਿਗੁਰੂ ਅਕਾਲ ਪੁਰਖ ਦੇ ਸਰਗਣ ਸਰੂਪ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਜੇ ਹਾਂ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ। ਜੇ ਹੁਣ ਜਿਹੜੀ ਘਾਲਣਾ ਕੋਈ ਘਾਲਦਾ ਹੈ, ਕੋਈ ਜ਼ਿਮੀਂਦਾਰਾ ਕਰਦਾ, ਉਹਨੂੰ ਜੱਟ ਕਿਹਾ ਜਾਂਦਾ ਹੈ, ਕੋਈ ਤਰਖਾਣ ਪੁਣਾ ਕਰਦਾ ਹੈ ਉਹਨੂੰ ਸਾਸਕ ਤਰਖਾਣ ਕਿਹਾ ਜਾਂਦਾ ਹੈ, ਕੋਈ ਲੋਹੇ ਦਾ ਕੰਮ ਕਰਦਾ ਉਹਨੂੰ ਲੁਹਾਰ ਕਿਹਾ ਜਾਂਦਾ ਹੈ, ਕੋਈ ਤੇਲ ਕੱਢਣ ਦਿਆਂ ਉਹਨੂੰ ਤੇਲੀ ਕਿਹਾ ਜਾਂਦਾ ਹੈ, ਤੇ ਸਾਧ ਸੰਗਤ ਕੋਈ ਗੰਢੇ ਚੀਰਦਾ ਉਹਨੂੰ ਮਹਿਰਾ ਵੀ ਕਹਿ ਦਿੰਦੇ, ਘਰਾਂ 'ਚ ਜਾ ਕੇ ਜਿਹੜਾ ਕੰਮ ਕਰਦੇ। ਇਹ ਕਰਤ ਜੋ ਕਿਰਤ ਹੋ ਜਾਂਦੀ ਹੈ ਉਹ ਸਾਧਕ ਉਹਨਾਂ ਦਾ ਨਾਮ ਪੈ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਜੇ ਹਾਂ ਘਾਲੇ ਘਾਲਣਾ, ਜਿਹੋ ਜਿਹੀ ਉਹ ਘਾਲ ਘਾਲੇਗਾ ਉਹੋ ਜਿਹਾ ਹੀ ਉਹਦਾ ਨਾਮ ਦੁਨੀਆਂ ਦੇ ਵਿੱਚ ਪ੍ਰਚਲਿਤ ਹੋਵੇਗਾ, ਦੁਨੀਆਂ ਉਹਦਾ ਉਸੇ ਤਰ੍ਹਾਂ ਦਾ ਹੀ ਨਾਮ ਲਵੇਗੀ। ਐਸੀ ਕਲਾ ਨਾ ਖੇਡੀਐ, ਕਲਾ ਕਲੇਸ਼ ਨੂੰ ਵੀ ਕਿਹਾ ਜਾਂਦਾ ਹੈ, ਇਹੋ ਜਿਹਾ ਕਲੇਸ਼ ਵੀ ਨਹੀਂ ਪਾਉਣਾ ਚਾਹੀਦਾ, ਪਰ ਕਲਾ ਦਾ ਮਤਲਬ ਸ਼ਕਤੀ ਵੀ ਹੈ। ਕਲਾ ਦਾ ਮਤਲਬ ਇਹ ਹੈ ਕਿ ਇਹੋ ਜਿਹਾ ਕੰਮ ਕਿਤੇ ਜੀਵ ਤੂੰ ਨਾ ਕਰੀ ਤੇ ਜਿਹਦੇ ਨਾਲ ਤੂੰ ਦਰਗੇ ਜਾ ਕੇ ਹਾਰੇ। ਪੜ੍ਹੇ ਪੜ੍ਹੇ ਨੂੰ ਲਿਖੇ ਦਾ ਕੰਮ ਤੇ ਇਹੀ ਹੁੰਦਾ ਹੈ ਨਾ, ਵੀ ਉਹਨੂੰ ਸਿਆਣਪ ਹੋਣੀ ਚਾਹੀਦੀ ਹੈ ਕਿ ਮੈਂ ਗੁਰੂ ਦੇ, ਮੈਂ ਮਨੁੱਖਾ ਜਨਮ ਮੈਨੂੰ ਮਿਲਿਆ ਹੈ ਤੇ ਇਹ ਵੀ 84 ਲੱਖ ਜੂਨ ਹੈ, ਇਹਦੇ ਤੋਂ ਮਨੁੱਖਾ ਜਨਮ ਪ੍ਰਧਾਨ ਦਿੱਤਾ ਅਕਾਲ ਪੁਰਖ ਨੇ, ਇਹ ਜਿਹੜਾ ਜਨਮ ਹੈ ਇਹਨੂੰ ਮੈਂ ਕਿੱਦਾਂ ਸਵਾਰਨਾ। ਮੈਂ ਕਿ ਮੈਂ ਧੰਦਿਆਂ ਦੇ ਵਿੱਚ ਹੀ ਪੈ ਰਹਿਣਾ, ਸਾਰੇ ਕੰਮਾਂ ਕਾਰਾਂ 'ਚ ਹੀ ਪੈ ਕੇ ਰੱਬ ਦਾ ਪਰਮਾਤਮਾ ਦਾ ਸਿਮਰਨ ਨਹੀਂ ਕਰਨਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਹਿ ਗਿਆ ਹਾਰੀ ਹੈ, ਇਹੋ ਜਿਹੀ ਕਲਾ ਨਾ ਖੇਡ ਹੈ ਜੀਵ, ਇਹੋ ਜਿਹਾ ਕੰਮ ਨਾ ਕਰ ਦਰਗਾਹ ਦੇ ਵਿੱਚ ਜੇ ਤੈਨੂੰ ਹਾਰਨਾ ਪਵੇ, ਉੱਥੇ ਤੈਨੂੰ ਇਸੇ ਤਰ੍ਹਾਂ ਬੇਇੱਜ਼ਤ ਹੋਣਾ ਪਵੇ, ਉੱਥੇ ਤੈਨੂੰ ਲੱਜਤ ਹੋਣਾ ਪਵੇ। ਹੁਣ ਜੇ ਕਹਿ ਦਈਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੜ੍ਹਿਆ ਤੇ ਓਮੀਆਂ ਅਨਪੜ੍ਹ ਜਿਹੜਾ ਹੈ, ਉਹਨਾਂ ਦੀ ਜਿੱਦਾਂ ਦੀ ਵਿਚਾਰ ਉਦਾਂ ਦੀ ਹੀ ਉਹਦੀ ਵਿਚਾਰ ਅੱਗੇ ਦਰਗਾਹ ਵਿੱਚ ਹੋਵੇ। ਜੇ ਪੜ੍ਹਿਆ ਲਿਖਿਆ ਤੇ ਕੁਝ ਨਹੀਂ ਕਰ ਰਿਹਾ, ਆਪਣੀ ਵਿਦਿਆ ਦੇ ਹੰਕਾਰ ਵਿੱਚ ਵੀ ਮੈਂ ਐਮ ਏ ਕੀਤੀ, ਮੈਂ ਡਬਲ ਐਮ ਏ, ਮੈਂ ਪ੍ਰੋਫੈਸਰ ਹਾਂ, ਮੈਂ ਪ੍ਰਿੰਸੀਪਲ ਹਾਂ, ਮੈਂ ਪੀ ਐਚ ਡੀ ਕਰ ਲਈ, ਤੇ ਉਹ ਸਟੇਜ ਤੇ ਬਹਿ ਕੇ ਵੀ ਹੰਕਾਂ ਦੀਆਂ ਗੱਲਾਂ ਕਰ ਰਿਹਾ, ਤੇ ਇੱਕ ਅਨਪੜ੍ਹ ਜਿਹੜਾ ਹੈ ਉਹ ਸਾਧ ਸੰਗਤ ਸਿਰਫ ਤੇ ਸਿਰਫ ਜੋ ਕਰ ਰਿਹਾ ਗੁਰੂ ਦੇ ਭਰੋਸੇ ਦੀ ਗੱਲ ਹੀ ਕਰ ਰਿਹਾ, ਤੇ ਜਿਹੜਾ ਪੜ੍ਹਿਆ ਲਿਖਿਆ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਵਿਅਕਤੀ ਰੂਪ ਦੇ ਵਿੱਚ ਆਏ ਆ, ਕਿਤੇ ਕੋਈ ਕਰਾਮਾਤ ਨਹੀਂ ਵਿਖਾਈ, ਕਿਤੇ ਕੁਛ ਨਹੀਂ ਕੀਤਾ, ਐਵੇਂ ਕਹਿ ਰਹੇ ਸਾਰੇ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਸਤੇ, ਕਹਿਤਾ ਮੱਕਾ ਫੇਰ ਦਿੱਤਾ, ਕਹਿਤਾ ਪੰਜਾ ਲਾ ਤਾ, ਕਹਿਤਾ ਮਤਲਬ ਨਾਸਤਿਕਤਾ ਦੀ ਵੀ ਹੱਦ ਹੋ ਜਾਂਦੀ। ਮਹਾਰਾਜ ਤਾਂ ਕਹਿ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇ ਤੋਂ ਲਵਿਆ ਲਵ ਲਉ ਕਰਦਾ, ਕੜਿਆ ਕੜ ਗਿਆ, ਤੇ ਜਿਹੜਾ ਇੱਕ ਪੜ੍ਹ ਜਾਂਦਾ ਇੱਕ ਕੜ ਜਾਂਦਾ, ਜਿਹੜਾ ਕੜ ਗਿਆ ਉਹ ਸਤਿਗੁਰੂ ਕਹਿੰਦੇ ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ, ਪੜ੍ਹਿਆ ਤੇ ਓਮੀਆਂ ਉਹਨਾਂ ਦੀ ਕਿਸ ਤਰ੍ਹਾਂ ਦੀ ਵਿਚਾਰ ਹੈ, ਕਿਸ ਤਰ੍ਹਾਂ ਦਾ ਉਹ ਗੁਰੂ ਦਾ ਨਾਮ ਲੈਂਦੇ ਕਿ ਨਹੀਂ ਲੈਂਦੇ, ਦੁਨੀਆਂਦਾਰੀ ਚ ਫਸਿਆ ਪਰਮਾਰਥ ਵਿੱਚ ਫਸਿਆ ਹੈ ਕਿ ਇਸੇ ਤਰ੍ਹਾਂ ਸਾਧ ਸੰਗਤ ਜੀ ਦੁਨੀਆਂਦਾਰੀ ਦੇ ਵਿੱਚ ਫਸ ਗਿਆ ਹੈ ਕਿ ਪਰਮਾਤਮਾ ਨਾਲ ਜਾਪ ਕਰ ਰਿਹਾ, ਉਹਦਾ ਸਿਮਰਨ ਕਰ ਰਿਹਾ, ਇਹ ਤਾਂ ਵਿਚਾਰ ਅੱਗੇ ਜਾ ਕੇ ਹੋਣੀ
ਹੈ।
ਜਿਹੜਾ ਸਾਧ ਸੰਗਤ ਪੜ੍ਹਿਆ ਲਿਖੇ ਦੀ ਗੱਲ ਕਰਦੇ ਆ, ਜੇ ਉਹ ਸਤਿਗੁਰੂ ਦਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਜਪਦਾ ਨਾਸਤਿਕਤਾ ਦੇ ਵਿੱਚ, ਮਾਰੇ ਕਹਿੰਦੇ ਬੋਹੇ ਚੱਲੇ ਸੋ ਅੱਗੇ ਮਾਰੀ ਹੈ, ਜੇ ਉਹ ਅੱਗੇ ਜਾਂਦਾ ਅੱਗੇ ਜਾ ਕੇ ਉਹਨੂੰ ਮਾਰ ਪੈਂਦੀ ਹੈ, ਉਹਨੂੰ ਕੁੱਟ ਪੈਂਦੀ ਹੈ, ਜਮਾਂ ਦੀ ਮਾਰ ਪੈਂਦੀ ਹੈ ਉਹਨੂੰ, ਸਾਧ ਸੰਗ ਜਮਾਂ ਦੀ ਐਸੀ ਮਾਰ ਪੈਂਦੀ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਦੀਨੇ ਕਾਂਗੜ ਭਾਈ ਦਾਨਾ ਆਇਆ, ਜਦੋਂ ਦਾਨਾ ਆਇਆ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਮਲਵਈ ਗੁਰਸਿੱਖ ਸੀ, ਭਾਵ ਕੇ ਸਿੱਖੀ ਚ ਨਹੀਂ ਸੀ, ਭਾਵਨਾ ਅੰਦਰ ਸੀ, ਗੁਰੂ ਸਾਹਿਬ ਦੇ ਕੋਲ ਆਇਆ ਮਹਾਰਾਜ ਮੈਂ ਗੁਰਸਿੱਖ ਬਣਨਾ ਚਾਹੁੰਦਾ ਤੁਹਾਡਾ। ਮਹਾਰਾਜ ਕਹਿੰਦੇ ਦਾਨਿਆ ਤੰਬਾਕੂ ਛੱਡਦੇ, ਹੁੱਕਾ ਪੀਂਦਾ ਸੀ। ਮਹਾਰਾਜ ਜੀ ਮੇਰਾ ਪੇਟ ਆਫਰ ਜਾਂਦਾ, ਕਹਿੰਦੇ ਫਰੇਮਾ ਨਹੀਂ ਹੋਵੇਗਾ, ਤੰਬਾਕੂ ਛੱਡਦੇ, ਛੱਡ ਦਿੱਤਾ। ਛੱਡ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਰਹਿਮਤ ਕਰੋ, ਹੁਣ ਅੰਮ੍ਰਿਤ ਮੈਨੂੰ ਗੁਰਸਿੱਖ ਬਣਾ ਲਓ। ਕਹਿੰਦੇ ਵੀ ਦਾਨਿਆ ਪਹਿਲਾਂ ਕੇਸ ਰੱਖ, ਦਾੜਾ ਉਹਦਾ ਰੱਖਿਆ ਹੋਇਆ ਸੀ, ਕੇਸ ਤੇ ਮੁਹੰਮਦ ਦਾ ਪੁਬਲਾ ਫਰਾਇਆ ਹੋਇਆ ਸੀ, ਸਿਰ ਮੁੰਨਿਆ ਸੀ। ਜਦੋਂ ਉਹਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕੇਸਾਂ ਦੀ ਮਹਾਨਤਾ ਕੀ ਹੈ, ਗੁਰੂ ਕਲਗੀਧਰ ਪਿਤਾ ਨੇ ਬਚਨ ਕਿਹਾ ਕਿ ਦਾਨਿਆ ਕੇਸਾਂ ਦੀ ਮਹਾਨਤਾ ਇਹ ਹੈ ਕਿ ਜੇ ਕੋਈ ਗੁਰਸਿੱਖ ਸਾਡਾ ਭੁੱਲ ਭੁਲੇਖੇ ਨਰਕਾਂ ਦੇ ਵਿੱਚ ਚਲੇ ਜਾਂਦਾ ਹੈ, ਅਸੀਂ ਫਿਰ ਗੁਰਬਾਣੀ ਵਿੱਚ ਕਥਨ ਆਉਂਦਾ ਜਿਸ ਤਰ੍ਹਾਂ ਕਾਢੀ ਨਰਕ ਤੇ ਧੂ, ਗੁਰੂ ਸਾਹਿਬ ਜੀ ਨੇ ਫਿਰ ਬਚਨ ਕਿਹਾ ਕਿ ਅਸੀਂ ਉਹਦੇ ਤੋਂ ਚਿਹਰੇ ਤੋਂ ਪਛਾਣ ਕੇ ਵੀ ਸਾਡਾ ਸਿੱਖ ਅਸੀਂ ਉਹਨੂੰ ਨਰਕਾਂ ਚੋਂ ਕੱਢ ਲੈਂਦੇ। ਕਹਿੰਦਾ ਮਹਾਰਾਜ ਗੱਲ ਤੇ ਇੰਨੀ ਹੈ ਨਾ, ਆਂਦੇ ਹਾਂ ਗੱਲ ਤੇ ਇੰਨੀ ਹੈ ਦਾਨਿਆ, ਤੇ ਸਤਿਗੁਰੂ ਜੀ ਮੇਰਾ ਦਾੜਾ ਬੜਾ ਲੰਮਾ ਹੈ, ਮੈਂ ਤਾਂ ਇਹ ਕਦੀ ਮੁੰਨਿਆ ਨਹੀਂ ਤੇ ਸਿਰ ਮੈਂ ਰੱਖਣਾ ਨਹੀਂ ਗਾ, ਤੇ ਇਸ ਕਰਕੇ ਦਾੜੀ ਤੋਂ ਪਛਾਣ ਕੇ ਕੱਢ ਲਿਆ ਜੇ। ਹੁੱਜਤ ਕੀਤੀ ਉਹਨੇ ਕਿ ਉਹਨੂੰ ਪਤਾ ਨਹੀਂ ਸੀ, ਕਹਿੰਦੇ ਫਿਰ ਮਲਵਈਆਂ ਭੋਲੀਆਂ ਮਾਰਦਾ, ਤੇ ਉਸ ਵਕਤ ਫਿਰ ਗੁਰੂ ਸਾਹਿਬ ਜੀ ਨੇ ਆਖਿਆ ਫਿਰ ਦਿਖਾ ਦੀ ਅਗਲਾ ਪਾਸਾ। ਹਾਂ ਮਹਾਰਾਜ ਕਿਰਪਾ ਕਰੋ। ਗੁਰੂ ਸਾਹਿਬ ਨੇ ਮੁਖਿਆ ਸਾਧ ਸਿੰਘ ਤੀਰ ਕੱਢਿਆ ਪੱਥੇ ਚੋਂ, ਤੀਰ ਦਾ ਸਾਧ ਸਿੰਘ ਮੁਖੀ ਉਹਦੇ ਮਸਤਕ ਤੇ ਜਦੋਂ ਰੱਖੀ, ਉਹਨੂੰ ਸਾਧ ਸਿੰਘ ਐਸੀ ਸਤਿਗੁਰ ਨੇ ਦਿਵ ਦ੍ਰਿਸ਼ਟ ਬਖਸ਼ ਦਿੱਤੇ, ਨਰਕਾਂ ਦੇ ਵਿੱਚ ਪਹੁੰਚਾ ਦਿੱਤਾ। ਜਦੋਂ ਉੱਥੇ ਮਾਰ ਕੌਸ਼ੀਏ ਦੀ ਵਾਰ ਹੈ ਦਸਮ ਗ੍ਰੰਥ ਦੀ ਬਾਣੀ ਦੀ, ਸੋ ਸਾਧ ਸਿੰਘ ਜਿਹੜਾ ਬਾਬਾ ਦੀਪ ਸਿੰਘ ਨੇ ਗ੍ਰੰਥ ਲਿਖਿਆ ਉਹਦੇ ਵਿੱਚ ਸਾਧ ਸਿੰਘ ਮਾਲ ਕੌਸ਼ੀਏ ਦੀ ਵਾਰ ਹੈ, ਉਹਦੇ ਚ ਲਿਖਿਆ ਬਿਨ ਕੇਸੀ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏ। ਕੇਸਾਂ ਤੋਂ ਬਿਨਾਂ ਸਿਰ ਕੁੱਟੇ ਜਾਂਦੇ ਉਖਲੀ ਚ ਪਾ ਗਏ, ਉੱਤੇ ਮੋਹਰਿਆਂ ਦੀਆਂ ਸੱਟਾਂ ਵੱਜਦੀਆਂ ਤੇ ਉਹ ਫਿਰ ਤੜਫਦੇ ਆ, ਵਿਲਕਦੇ ਆ। ਤੇ ਉਹ ਕਹਿੰਦੇ ਵੀ ਤੁਹਾਨੂੰ ਦਾੜਾ ਕੇਸ ਗੁਰੂ ਅਕਾਲ ਪੁਰਖ ਨੇ ਆਪਣਾ ਸਰੂਪ ਦਿੱਤਾ ਹੈ, ਕਿਉਂ ਗਵਾ ਕੇ ਆਏ ਜੀ? ਹੁਣ ਜੇ ਤੇ ਕੋਈ ਹਿੰਦੂ ਹੋਵੇ ਤੇ ਉਹਨੂੰ ਹਿੰਦੂ ਨੂੰ ਕੋਈ ਬਚਾ ਲੈਂਦਾ, ਕੋਈ ਆਪਣੇ ਦੇਵੀ ਦੇਵਤੇ ਦੀ ਪੂਜਾ ਕਰਦਾ ਹੋਵੇਗਾ ਤੇ ਕਿਤੇ ਕੋਈ ਸੁਰਗ ਵਿੱਚ ਪਹੁੰਚ ਸਕਦਾ, ਬ੍ਰਹਮਪੁਰੀ ਚ ਪਹੁੰਚ ਸਕਦਾ, ਵਿਸ਼ਨੂਪੁਰੀ ਚ ਪਹੁੰਚ ਸਕਦਾ, ਸ਼ਿਵਪੁਰੀ ਚ ਪਹੁੰਚ ਸਕਦਾ, ਤੇ ਜੇ ਮੁਸਲਮਾਨ ਹੈ ਤਾਂ ਮੁਹੰਮਦਪੁਰੀ ਚ ਪਹੁੰਚ ਸਕਦਾ, 1,25,000 ਪੈਗੰਬਰ ਹੋਇਆ ਕਿਸੇ ਦੀ ਪੁਰੀ ਚ ਵੀ ਜਾ ਸਕਦਾ, ਤੇ ਜੇ ਗੁਰਮੁਖੋ ਸਿੱਖ ਦੇ ਘਰ ਜਨਮ ਲਿਆ ਫਿਰ ਤੇ ਗੁਰੂ ਕੋਲ ਹੀ ਜਾਣਾ ਹੈ ਨਾ, ਤੇ ਜੇ ਗੁਰੂ ਦਾ ਬਚਨ ਨਹੀਂ ਮੰਨਿਆ ਫਿਰ ਕਿੱਧਰ ਜਾਵੇਗਾ? ਨਾ ਉਧਰ ਜੋਗਾ ਨਾ ਉਧਰ ਜੋਗਾ, ਲੱਕੋ ਫਾਏ ਤੇ ਆ ਹੀ ਗਿਆ ਨਾ। ਗੁਰੂ ਤਾਂ ਕਹਿ ਰਹੇ ਸਾਬਤ ਸੂਰਤ ਸਿੱਧਾ ਦਾੜਾ ਕਾਸ਼ਕਾ ਕੰਘਾ ਕੇਸੀ ਚਾੜਾ, ਤੇ ਅਸੀਂ ਨਹੀਂ ਚਾੜਦੇ। ਫਿਰ ਉਹ ਦਾਨੇ ਨੇ ਜਦੋਂ ਵੇਖਿਆ ਬਿਨ ਕੇਸੀ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏਗਾ, ਹੁਣ ਚਾਂਗਰਾ ਮਾਰ ਨਹੀਂ ਛਡਾਵੇ ਕੌਣ? ਗੁਰੂ ਵਾਲਾ ਤਾਂ ਬਣਿਆ ਨੀ, ਗੁਰੂ ਮੁਰਸ਼ਦ ਤੇ ਕੋਈ ਬਣਾਇਆ ਨੀ, ਮਾਲਕ ਤੇ ਕੋਈ ਤੂੰ ਬਣਾਇਆ ਹੀ ਨਹੀਂ, ਖਸਮ ਤੇ ਤੇਰਾ ਕੋਈ ਬਣਿਆ ਹੀ ਨਹੀਂ, ਤੇ ਫਿਰ ਤੈਨੂੰ ਛਡਾਊਗਾ? ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਐਸਾ ਕੌਤਕ ਰਚਿਆ ਤੇ ਉਸ ਵਕਤ ਸਾਧ ਸੰਗਤ ਜੀ ਦਾਨਾ ਗੁਰੂ ਗੋਕਲ ਜੀ ਧਰ ਪਿਤਾ ਦੇ ਚਰਨਾਂ ਤੇ ਪੈ ਗਿਆ, ਮਾਨੋ ਆਪਣੇ ਨੇਤਰਾਂ ਦੇ ਜਲ ਦੇ ਨਾਲ ਗੁਰੂ ਸਾਹਿਬ ਦੇ ਚਰਨ ਹੀ ਧੋ ਦਿੱਤੇ। ਮਹਾਰਾਜ ਮੈਂ ਇੰਨੀ ਗੁਨਾਹ ਚ, ਏਡਾ ਵੱਡਾ ਗੁਨਾਹ ਮੇਰਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਕੇਸ ਰੱਖੂੰਗਾ, ਮੈਨੂੰ ਛੇਤੀ ਅੰਮ੍ਰਿਤ ਛਕਾਓ, ਮੈਨੂੰ ਗੁਰੂ ਵਾਲਾ ਬਣਾਓ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸੋ ਇਸ ਕਰਕੇ ਜਦੋਂ ਗੁਰੂ ਵਾਲਾ ਬਣਿਆ ਤੇ ਫਿਰ ਅੰਮ੍ਰਿਤ ਛਕਿਆ, ਰਹਿਤ ਮਰਜ਼ਾਦਾ ਚ ਪ੍ਰਪੱਕ ਹੋਇਆ, ਫਿਰ ਮਾਲਵੇ ਦੀ ਸਿੱਖੀ ਰੱਖੀ ਸੀ ਦਾਨ ਸਿੰਘ ਬਣਿਆ, ਮਾਝੇ ਦੀ ਸਿੱਖੀ ਭਾਈ ਮਾਨ ਸਿੰਘ ਨੇ ਰੱਖੀ ਤੇ ਮਾਲਵੇ ਦੀ ਭਾਈ ਦਾਨ ਸਿੰਘ ਨੇ ਰੱਖੀ। ਸੋ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੜਿਆ ਤੇ ਓਮੀਆਂ, ਵਿਚਾਰ ਅੱਗੇ ਵਿਚਾਰੀ ਮੋਹ ਚੱਲੈ ਸੋ ਅੱਗੇ ਮਾਰੀ, ਜਿਹੜਾ ਮੋਹ ਦੇ ਵਿੱਚ ਚੱਲਦਾ ਦੁਨੀਆਦਾਰੀ ਦੇ ਮੋਹ ਵਿੱਚ ਪੈ ਜਾਂਦਾ ਹੈ, ਅੱਗੇ ਉਹਨੂੰ ਦਰਗਾਹ ਦੇ ਵਿੱਚ ਮਾਰ ਪੈਂਦੀ ਹੈ, ਦਰਗਾਹ ਦੇ ਵਿੱਚ ਉਹਨੂੰ ਸਾਧ ਸਿੰਘ ਬਹੁਤੀ ਮਾਰ ਪੈਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੁਨੀਆ ਜਿਹੜੇ ਯੁੱਗਾਂ ਦੇ ਧਰਮ ਸਨ, ਜਿਹੜੀ ਜੀਵਾਤਮਾ ਹੈ, ਹੁਣ ਜੀਵਾਤਮਾ ਹੈ ਨਾ ਸਾਡੀ, ਸਾਡੀ ਜੀਵਾਤਮਾ ਕੀੜੀ ਦੇ ਵਿੱਚ ਵੀ ਉਨੀ, ਹਾਥੀ ਦੇ ਵਿੱਚ ਵੀ ਹੋਈ ਹੈ, ਤਾਂ ਜੀਵ ਆਤਮਾ ਹੀ ਹੈ। ਤੇ ਮਹਾਰਾਜ ਨੂੰ ਪੁੱਛ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਤਯੁਗ ਤ੍ਰੇਤਾ ਤੇ ਦੁਆਪਰ ਦੇ ਵਿੱਚ ਜਿਹੜੀ ਜੀਵਾਤਮਾ ਇੱਕ ਹੀ ਹੈ, ਉਹੋ ਹੀ ਤੁਰੀ ਆਉਂਦੀ ਹੈ ਕਿ ਬਦਲ ਜਾਂਦੀ ਹੈ ਜੀਵਾਤਮਾ? ਇਹ ਸਤਿਗੁਰੂ ਸੱਚੇ ਪਾਤਸ਼ਾਹ ਸਰੀਰ ਹੀ ਬਦਲਦਾ ਹੈ ਕਿ ਆਤਮਾ ਵੀ ਬਦਲਦੀ ਹੈ? ਤਾਂ ਉਹਦੇ ਬਾਰੇ ਗੁਰੂ ਸਾਹਿਬ ਜੀ ਵਿਚਾਰ ਦੱਸਦੇ ਹਨ, ਸਰਵਣ ਕਰੋ ਜੀ।
ਨਾਨਕ ਮੇਰੇ ਸਰੀਰ ਕਾ ਇੱਕ ਰਸ ਇੱਕ ਰਸ ਵਾਰ,
ਮੇਰ ਸਰੀਰ ਕਾ, ਸਰੀਰ ਦਾ ਜਿਹੜਾ ਸਾਧ ਸੰਗਤ ਜੀ ਮੇਰ ਆਤਮਾ ਹੈ, ਆਤਮਾ ਦੇ ਵਿੱਚ ਸਾਧ ਸੰਗਤ ਇੱਕ ਰਥ ਇੱਕ ਰਥਵਾਹ ਹੋ, ਇੱਕ ਰਥ ਬਣ ਗਿਆ, ਇੱਕ ਰਥਵਾਹੀ ਹੋ ਗਿਆ, ਰਥਵਾਹੀ ਕਿਹੜਾ? ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਰਥ ਹੁੰਦਾ ਹੈ, ਅੱਗੇ ਘੋੜੇ ਚੱਲਦੇ, ਘੋੜੇ ਸਾਧ ਸੰਗਤ ਉਹਨਾਂ ਨੂੰ ਚਲਾਉਣ ਵਾਲਾ ਰਥਵਾਹੀ ਹੁੰਦਾ ਹੈ, ਤੇ ਪਿੱਛੇ ਬਹਿਣ ਵਾਲੇ ਸਾਧ ਸੰਗਤ ਜੀ ਉਹ ਰਥ ਦਾ ਮਾਲਕ ਹੋ ਜਾਂਦਾ ਹੈ। ਤੇ ਰਥ ਜਿਹੜਾ ਹੈ ਸਾਧ ਸੰਗਤ ਯੁੱਗਾਂ ਦਾ ਰਥ ਕਿੱਦਾਂ ਦਾ ਸੀ, ਇਹ ਯੁੱਗ ਕਿੱਦਾਂ ਬਦਲੇ, ਕਿੱਦਾਂ ਪਲਟੇ, ਇਹਨਾਂ ਯੁੱਗਾਂ ਦੇ ਵਿੱਚ ਕੀ ਹੋਇਆ, ਇਹ ਸਰੀਰ ਦੇ ਰਸ ਜਿਹੜੇ ਕਿਸ ਤਰ੍ਹਾਂ ਚੱਲੇ ਅੱਗੇ ਦੱਸਦੇ ਹਨ।
ਯੁੱਗ ਯੁੱਗ ਵੇਦ ਵਟਾਈ ਗਿਆਨੀ ਦੂਜੇ ਤਾਏ,
ਯੁੱਗਾਂ ਯੁੱਗਾਂ ਦੇ ਵਿੱਚ ਇਹ ਰਸ ਵਟਿਆ ਗਿਆ ਸਰੀਰ, ਪਹਿਲਿਆਂ ਜ਼ਮਾਨਿਆਂ ਸਰੀਰ ਜੇ ਤਕੜਾ ਸੀ ਤੇ ਦੂਸਰੇ ਜੋ ਜਨਮ ਦੇ ਵਿੱਚ ਸਰੀਰ ਮਾੜਾ ਵੀ ਆ ਗਿਆ। ਇਹ ਯੁੱਗ ਜਿਹੜੇ ਸਤਯੁਗ ਦੇ ਵਿੱਚ ਜਿਹੜੇ ਲੋਕ ਸਨ, ਉਹਨਾਂ ਨੂੰ ਜਿਨ੍ਹਾਂ ਦੀ ਮੁਕਤੀ ਨਹੀਂ ਹੋ ਸਕੀ ਉਹ ਤ੍ਰੇਤੇ ਚ ਆ ਗਏ, ਤ੍ਰੇਤੇ ਚ ਜਿਨ੍ਹਾਂ ਦੀ ਮੁਕਤੀ ਨਹੀਂ ਹੋਈ ਦੁਆਪਰ ਚ ਆ ਗਏ, ਦੁਆਪਰ ਦੇ ਵਿੱਚ ਜਿਨ੍ਹਾਂ ਦੀ ਮੁਕਤੀ ਨਹੀਂ ਉਹ ਕਲਯੁਗ ਵਿੱਚ ਆ ਗਏ। ਚੌਂ ਯੁੱਗਾਂ ਦਾ ਹੁਣ ਨਵੇੜਾ ਨਰਮ ਰੁੱਖਾਂ ਨੂੰ ਵੇਖਣ ਦਾ, ਚੌਂ ਯੁੱਗਾਂ ਦਾ ਹੁਣ ਨਵੇੜਾ ਹੋਣਾ ਜੀ, ਨਰ ਤੇ ਮਨੁੱਖਾ ਇਸਤਰੀ ਬੰਦੇ ਤੇ ਔਰਤ ਨੂੰ ਇੱਕੋ ਹੀ ਨਿਧਾਨ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। یہ نہیں ہے کہ جی مسلمانوں کا تو نماز مسلمان ہی پڑھ سکتا ہے، ہندو مسلمانی نماز ہی نہیں جا کے وہ سات سنگ جی ادا کر سکتی، جی ہندو ہے تو ہندو ہے جہے براہمن وہ بھی اپنا سات سنگ جاپ کر سکتے ہیں، پر ہندوانی نہیں یہ کر سکتے۔ اسی طرح گرمکھو نر منکھوں ایک ندھانا، جی منوک بندہ منوکھا استری نر نر جہا منوکھ ہے بندہ سات سنگ دونوں ایکو ہی ندھان ایکو ہی خزانہ بخشی ہے ایکو ہی امرت کی دات بخشی ہے۔ جی گرو صاحب جی نے سب نو خالصہ سجا دیتا، اس طرح گرو صاحب جی کہیں جگ جگ پھیر وٹائیے گیانی بجھ تاہ، جگہ جگہ دے وچ اس طرح شریر وٹے جاندے ہیں، تے ایک گرو صاحب کہندے گیانی اس طرح بجھ سکدے ہیں انہاں نو کس طرح جی کی ہے سات جگ رتھ جیڑا سی سنتوخ دا سی سات سنگر جی، دھرم اگے رتھواہ لوکی سنتوکھی ہویا کر دے، تے دھرم دے اگے رتھواہ دا مطلب ہے دھرمی زیادہ لوگ سن، بہتے دھرمی سن، اتھرمی بہت ورلے سن تے دھرم دے وچ رہیا کردے، تے اس ویلے سمے دے وچ سات سنگر جی اے جڑا شریر سی اے سنتوخ دے وچ رہنا منکھاں نے، تے دھرم دے وچ پرپک رہنا، تے او سنتوخ جڑا سی سات سنگ وہ رت سی تے دھرم او دا رتھوائی سی، سنتوخ دے وچ رہ کے دھرمی ہو کے منک سنتوکھی ہو جایا کردے، اس کر کے دھرم سنتوخ جڑا وہ رت سی تے دھرم جڑا وہ رتھوائی سی انہاں دا۔ جڑا جاسد وچ پکا ہوئے نو زور بڑا ہوندا ہے، وہ جی بیانگم مہاپرکھ جی ویکھیے نا سار سنگت جی انہوں نے چہرے جہے تو لالی وکری ہے، تو جی بابے ٹھاکر سنگھ مہاپرکھ بیانگم سن تو 90 سال کی عمر ہے، داس جی انہوں کے نال بھی رہندے رہے ہیں، تو سار سنگھ جدو وہ ترتے سن اسی بھی نہیں مل سکتے سی، انہوں جت دے وچ زور بڑا ہوتا ہے، جہاں جتی ستی بندہ ہو جاوے نا وہ زور بڑا ہوتا ہے، تو گرو صاحب جی نے کہا کہ تریتے رات جتے کا، تریتے دے وچ لوگ جت تا بڑے جت رکھ رہا کرتے سن، راجا تے رانی جی یگ کرنا تے وچکار کرپان رکھ کے پینا ننگی تلوار رکھ کے پینا، انہاں دے من وچ کدی سات سنگت دی الٹ بھاونا نہیں سی آؤں دی، کیونکہ ان یگ کریا کرتے انہاں چر انہاں نے اسی طرح بیانگم تے برکت برتی رکھنی سی۔ گرو صاحب جی بچن کرتے تریتے رات جتے کا، تریتے رتھ دے وچ جت سن، جت سی لوکاں دا انہاں رتھ شریر دے شریراں دا شریراں وچ جت ہویا کردا، تے گرو صاحب کہندے زور اگے رتھواو انہاں وچ زور بل وی بہت زیادہ سی، اس کر کے جت جیڑا سی سات سنگت دی او رتھ بن گیا، تے زور جیڑا او رتھوائی ہو گیا، تے زور دے نال سات سنگ سارا کچھ کر لیا کردے، ایسا انہاں دے شریراں دے وچ بل سی۔ ہوں دواپر دے وچ لوگ بہت تپ کریا کرتے، بہت ہی زیادہ تپ کریا کرتے، وہ تپ کر کے سات سنگت جی دواپر رات تپے کا سات اگے رتھواہ، جہاں تپ کرتا وہ جھوٹ نہیں بولے گا، وہ سچ بولے گا، وہ سات پرتگی لوگ ہون گے، اس کر کے گرو صاحب جی بچن کرتے ہیں کہ دواپر دے وچ جہے لوگ سن وہ تپ کریا کرتے، سات دے وچ رہیا کرتے بھاو کہ سچ بولیا کرتے، اس کر کے تپ رات سی شریراں دا، تے سات سنگت دی رتھوائی جیڑا سی وہ اس وقت انہاں دا سچ سی، سچ کر کے سنسار چلدا سی ادوں۔ کلیوگ دی وستا دس رہے ہیں ستگرو دھن گرو نانک صاحب سچے پاتشاہ جی مہاراج بچن کرتے کلیوگ رت اگن کا، کلیوگ جہاں رت ہے نا اگ کا ہے، وشیا وکارا دی اگ، کام دی اگ، کرودھ دی اگ، لوبھ دی اگ، ترشنا دی اگ، ایرخا دی اگ، یہ ساری اگ اگ کا رت ہے، یہ اگ کا، تے گرو صاحب جی کہندے او کوڑ اگے رتھوا جھوٹ جہاں ہے نا سات سنگر جی، جھوٹ جہاں وہ رتھوائی ہو گیا، کلیوگ دے وچ جھوٹ رتھوائی ہے، اسی طرح سات سنگر جی ستیگ سات سنگت سنتوخ ہوا کرتا، ہنسا اوتار ہوا، تو انہوں سمیا سات سنگر جی چٹے بستر انہوں نے پہرے سن، تو اسی طرح سات سنگت دواپر دے پیلے تریتے دے پیلے بستر ہے، تو دواپر دے سات سنگ لال بستر ہے، تو اسی طرح تریتے دے لال بستر، دواپر دے پیلے بستر، تو اسی طرح سات سنگ کالجگ دے کالے بستر ہے، ਜਿਹੜਾ ਕਲਯੁਗ ਦਾ ਅਵਤਾਰ ਆਵੇਗਾ, ਕਲਕੀ ਆਵੇਗਾ, ਉਹਦੇ ਤੋਂ ਬਾਅਦ ਸਾਧ ਸਿੰਘ ਕੀ ਹੋਵੇਗਾ? ਬਾਅਦ ਵਿੱਚ ਫਿਰ ਇਮਾਮ ਮਹਿੰਦੀ ਜਿਹੜਾ ਉਹ ਆਵੇਗਾ, ਉਹ 6 ਮਹੀਨਿਆਂ ਦੇ ਵਿੱਚ ਉਹਨੂੰ ਨਾਸ਼ ਕਰ ਦੇਵੇਗਾ ਤੇ ਉਹਦੇ ਚ ਕੰਨ ਖਜੂਰਾ ਲੜੇਗਾ ਤੇ ਉਹ ਖਤਮ ਹੋ ਜਾਵੇਗਾ। ਇਹ ਕਲਯੁਗ ਦਾ ਇੰਨਾ ਕੀ ਅਵਤਾਰ ਮੰਨਿਆ, ਕਿਉਂਕਿ ਗੁਰੂ ਸਾਹਿਬ ਆਪ ਆਏ, ਸਤਿਗੁਰ ਵਰਤਾਇਆ ਗੁਰੂ ਸਾਹਿਬ ਨੇ ਕਲਯੁਗ ਦੇ ਵਿੱਚ, ਖਾਲਸਾ ਪੰਥ ਸਾਜਿਆ। ਉਹ ਸਾਧ ਸਿੰਘ ਇਹਨਾਂ ਸਮਿਆਂ ਦੇ ਵਿੱਚ ਕਲਯੁਗ ਦੇ ਜਿਹੜਾ ਰਥ ਹੈ ਨਾ ਉਹ ਅਗਨ ਦਾ ਹੈ, ਕੂੜ ਹੀ ਬੋਲ ਰਿਹਾ ਸਾਰੇ। ਜੇ ਕੋਈ ਵਿਸ਼ੇ ਵਾਸਨਾ ਕਰਦਾ ਜਿਹਨੂੰ ਪੁੱਛ ਲਈਏ ਗੁਰਮੁਖਾ ਕੀ ਕਰਕੇ ਆਇਆ, ਮੈਂ ਜੀ ਕੁਛ ਨੀ, ਮੈਂ ਤੇ ਗੁਰੂ ਘਰੋਂ ਆਇਆ, ਝੂਠ ਹੀ ਬੋਲਦਾ ਹੈ। ਜੇ ਪੱਬਾਂ ਕਲੱਬਾਂ ਚ ਹੋ ਕੇ ਆਇਆ ਤੇ ਮੈਂ ਜੀ ਗੁਰਦੁਆਰੇ ਗਿਆ ਸਾ, ਰਾਤ ਮੈਨੂੰ ਇੰਨਾ ਟਾਈਮ ਲੱਗ ਗਿਆ, ਮੈਂ ਫਲਾਣੇ ਕੋਲ, ਮੈਂ ਝੂਠ ਹੀ ਹਰ ਗੱਲ ਤੇ ਝੂਠ। ਜੇ ਨੀਤੀਵਾਨ ਕੋਈ ਤਾਂ ਵੀ ਝੂਠ, ਜੇ ਗੁਰੂ ਘਰ ਦੇ ਵਿੱਚ ਸੇਵਾ ਕਰਨਾ ਤਾਂ ਵੀ ਝੂਠ, ਜੇ ਸਾਧ ਬਾਹਰ ਜਾ ਕੇ ਕੋਈ ਕੰਮ ਕਰਦਾ ਤਾਂ ਵੀ ਝੂਠ। ਜਿਹੜਾ ਝੂਠ ਕੂੜ ਅੱਗੇ ਹੀ ਰਥਵਾ ਹੋ ਗਿਆ, ਕੂੜ ਜਿਹੜਾ ਇਹਦਾ ਰਥਵਾ ਹੀ ਹੋ ਗਿਆ ਕਲਯੁਗ ਦਾ। ਇਹ ਕਲਯੁਗ ਦੇ ਵਿੱਚ ਜਿਹੜੇ ਸਰੀਰ ਹਨ, ਇਹਨਾਂ ਸਰੀਰਾਂ ਦਾ ਸਾਧ ਸੰਗਤ ਜੀ ਸਤਿਗੁਰ ਬਚਨ ਕਰਦੇ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ, ਇਹ ਅੱਗ ਦਾ ਰਥ ਹੈ, ਵਿਸ਼ਿਆਂ ਵਿਕਾਰਾਂ ਦੀ ਅੱਗ ਦਾ, ਤੇ ਕੂੜ ਹੀ ਬੋਲ ਰਹੇ ਹਨ ਸਾਰੇ ਲੋਕ। ਸਤਿਗੁਰੂ ਹੁਣ ਗੁਰੂ ਨਾਨਕ ਸਾਹਿਬ ਜੀ ਯੁੱਗਾਂ ਦੇ ਵੇਦਾਂ ਦੇ ਬਾਰੇ ਦੱਸ ਰਹੇ, ਕਿਹੜਾ ਕਿਹੜਾ ਵੇਦ, ਕਿਹੜੀ ਕਿਹੜੀ ਮਰਿਆਦਾ ਚੱਲੀ ਸੀ ਉਹਨਾਂ ਸਮਿਆਂ ਦੇ ਵਿੱਚ। ਗੁਰੂ ਸਾਹਿਬ ਜੀ ਹੁਣ ਦੱਸ ਰਹੇ, ਸਰਵਣ ਕਰੋ ਜੀ। ਸ਼ਾਮ ਵੇਦ ਸੀ ਸਾਧ ਸੰਗਤ ਜੀ ਸਤਯੁਗ ਦਾ, ਸਤਯੁਗ ਦੇ ਵਿੱਚ ਸ਼ਾਮ ਵੇਦ ਦੀ ਮਰਿਆਦਾ ਚੱਲਦੀ ਸੀ, ਤੇ ਮਹਾਰਾਜ ਕਹਿੰਦੇ ਸ਼ਾਮ ਕਹੇ ਸੇਤੰਬਰ, ਸੇਤ ਅੰਬਰ, ਸੇਤ ਦਾ ਮਤਲਬ ਚਿੱਟੇ ਤੇ ਅੰਬਰ ਦਾ ਮਤਲਬ ਕੱਪੜੇ। ਸਤਯੁਗ ਦੇ ਵਿੱਚ ਸੇਤ ਅੰਬਰ ਕੱਪੜੇ, ਚਿੱਟੇ ਕੱਪੜੇ ਪਾਏ ਹੋਏ ਸਨ ਹੰਸਾ ਅਵਤਾਰ ਨੇ, ਤੇ ਉਹਨਾਂ ਦਾ ਸਵਾਮੀ ਮਾਲਕ ਸੀ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸੱਚ ਮਹਿ ਆਖਿਆ ਸਾਚ ਰਹੈ, ਸੱਚ ਦੇ ਵਿੱਚ ਸਾਧ ਸੰਗਤ ਜੀ ਉਹ ਰਚਿਆ, ਸੱਚ ਬੋਲਦੇ ਸਨ ਤੇ ਸੱਚ ਵਿੱਚ ਹੀ ਪਰਮਾਤਮਾ ਵਿੱਚ ਉਹ ਰਮੇ ਰਹਿੰਦੇ ਸਨ। ਇਸ ਕਰਕੇ ਸ਼ਾਮ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਸ਼ਾਮ ਵੇਦ ਦੇ ਪਾਠ ਕਰਦਾ ਹੈ ਚਿੱਟੇ ਕੱਪੜੇ ਪਾ ਕੇ ਕਰੇਗਾ। ਇਸ ਕਰਕੇ ਸ਼ਾਮ ਵੇਦ ਜਿਹੜਾ ਉਹ ਸਤਿਗੁਰ ਦਾ ਵੇਦ ਹੈ, ਤੇ ਸਤਿਗੁਰ ਦਾ ਵੇਦ ਸਾਧ ਸੰਗਤ ਜੀ ਉਹਦਾ ਸਵਾਮੀ ਮਾਲਕ ਜਿਹੜਾ ਹੈ ਉਹ ਚਿੱਟੇ ਵਸਤਰ ਹਨ, ਤੇ ਉਹ ਸੱਚ ਹੈ ਮਾਲਕ ਸਾਧ ਸੰਗਤ ਜੀ, ਤੇ ਸੱਚ ਦੇ ਵਿੱਚ ਹੀ ਉਹ ਰਹਿੰਦੇ ਹਨ ਲੋਕ। ਸਾਰਿਆਂ ਦੇ ਵਿੱਚ ਸੱਚ ਹੀ ਸਮਾਇਆ ਹੋਇਆ, ਝੂਠ ਕੋਈ ਬੋਲਦਾ ਨਹੀਂ ਸੀ ਸਤਯੁਗ ਦੇ ਵਿੱਚ। ਜੇ ਕੋਈ ਬੰਦਾ ਗੁਰਸਿੱਖੀ ਵਿੱਚ ਪਰਪੱਕ ਹੋਵੇ, ਗੁਰਸਿੱਖੀ ਭਾਵ ਕਿ ਗੁਰੂ ਦਾ ਨਾਮ ਜਪਣ ਵਾਲਾ, ਝੂਠ ਨਾ ਬੋਲਿਆ, ਕਿਹਾ ਸਤਯੁਗੀ ਬੰਦਾ ਆ ਗਿਆ, ਇਹ ਕਿੱਥੋਂ ਕਲਯੁਗ ਵਿੱਚ ਸਤਯੁਗੀ ਆ ਗਿਆ। ਸੋ ਇਹ ਸਤਯੁਗ ਦਾ ਮਤਲਬ ਹੈ ਸੱਚ ਬੋਲਦੇ ਸਨ ਲੋਕ, ਤੇ ਸਭ ਕੁਝ ਸੱਚ ਸਮਾਵੈ, ਸਾਰਿਆਂ ਦੇ ਵਿੱਚ ਸੱਚ ਸਮਾਇਆ ਹੈ। ਦੁਨੀਆਂ ਦੇ ਬਹੁਤ ਜਿੰਨੇ ਵੀ ਸਾਧੂ ਚ ਲੋਕ ਸਨ ਕੋਈ ਝੂਠ ਨਹੀਂ ਸੀ ਬੋਲਦਾ, ਕੋਈ ਗਿਰਲਾ ਹੀ ਕਿਤੇ ਹੋਵੇਗਾ। ਹੁਣ ਦੁਆਪਰ ਦੇ ਤ੍ਰੇਤੇ ਦੇ ਵਿੱਚ ਆਇਆ ਰਿਗਵੇਦ, ਰਿਗਵੇਦ ਤ੍ਰੇਤੇ ਦਾ ਸਾਧ ਸੰਗਤ ਦੀ ਮਰਿਆਦਾ ਸੀ ਰਿਗਵੇਦ ਦੀ, ਤ੍ਰੇਤੇ ਦੇ ਵਿੱਚ, ਤੇ ਰਿਗ ਕਹਿ ਰਹਿਆ ਭਰਪੂਰ। ਰਿਗਵੇਦ ਦਾ ਵਿਚਾਰ ਕੀ ਹੈ? ਵੀ ਸਾਰਿਆਂ ਚ ਪਰਮਾਤਮਾ ਪਰਿਪੂਰਨ ਹੈ, ਸਾਰਿਆਂ ਚ ਪਰਮਾਤਮਾ ਹੈ, ਤੇ ਸਤਯੁਗ ਦੇ ਵਿੱਚ ਜਿਹੜਾ ਸਾਧੂ ਸ਼ਾਮ ਵੇਦ ਹੋਇਆ ਵੀ ਸੱਚ ਸਦਾ ਥਿਰ ਰਹਿਣ ਵਾਲਾ ਹੈ ਪਰਮਾਤਮਾ, ਤੇ ਇਹ ਰਿਗਵੇਦ ਜਿਹੜਾ ਉਹ ਕਹਿੰਦਾ ਹੈ ਸਾਰਿਆਂ ਚ ਪਰਿਪੂਰਨ ਹੈ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਵਿੱਚ ਦੇਵਾ ਦੇਵਤੇ ਅਤੇ ਸੁਮਹਿ ਸੂਰ ਤੇ ਸੂਰਮੇ ਜਿੰਨੇ ਵੀ ਸਨ, ਤੇ ਉਹ ਉਸ ਵੇਲੇ ਰਾਜ ਜਿਹੜਾ ਸੀ ਤ੍ਰੇਤੇ ਦੇ ਛਤਰੀਆਂ ਦੇ ਕੋਲ ਰਾਜ ਸੀ, ਸਤਯੁਗ ਦਾ ਰਾਜ ਬ੍ਰਾਹਮਣਾਂ ਦਾ ਰਾਜ ਸੀ, ਤੇ ਇਸੇ ਤਰ੍ਹਾਂ ਤ੍ਰੇਤੇ ਦਾ ਰਾਜ ਛਤਰੀਆਂ ਦਾ ਰਾਜ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਰਾਮ ਨਾਮ ਦੇਵਾ ਮੈਂ ਸੂਰ, ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਵਿੱਚ ਰਮੇ ਹੋਏ ਸਨ ਉਹ, ਤੇ ਦੇਵਾ ਮੈਂ ਸੂਰ ਸੂਰਮੇ ਸਨ, ਉਹ ਛਤਰੀ ਪੁੱਤਰ ਸਨ ਤੇ ਉਹ ਛਤਰੀਆਂ ਦਾ ਰਾਜ ਸੀ। ਇਸ ਕਰਕੇ ਉਹ ਮਰਿਆਦਾ ਜਿਹੜੀ ਸੀ ਰਿਗਵੇਦ ਦੀ ਚੱਲਦੀ ਸੀ ਤ੍ਰੇਤੇ ਯੁੱਗ ਦੇ ਵਿੱਚ। ਹੁਣ ਇੱਥੇ ਗੁਰੂ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਰਹੇ, ਨਾਏ ਲੈ ਪ੍ਰਾਸ਼ਤ ਜਾਏ, ਪ੍ਰਾਸ਼ਤ ਦਾ ਮਤਲਬ ਪਾਪ, ਜਿਹੜੇ ਖੋਟੇ ਪਾਪ, ਕਾਲੇ ਪਾਪ, ਜਿਹੜੇ ਬਹੁਤੇ ਉਗਰ ਪਾਪ ਕੀਤੇ ਹੋਣ, ਜਿਨ੍ਹਾਂ ਦਾ ਕਦੀ ਵੀ ਸਾਧ ਸੰਗਤ ਜੀ ਉਹਨਾਂ ਦੇ ਇਸੇ ਤਰ੍ਹਾਂ ਮਾਫੀ ਨਾ ਹੋਵੇ, ਤੇ ਇਸ ਤਰ੍ਹਾਂ ਜਿਹੜਾ ਸਾਧ ਸੰਗਤ ਜੀ ਰਾਮ ਚੰਦਰ ਜੀ ਦਾ ਪਿਤਾ ਸੀ ਦਸ਼ਰਥ, ਦਸ਼ਰਥ ਨੇ ਇੱਕ ਥਾਂ ਸਾਧ ਸੰਗਤ ਜੀ ਤਲਾਅ ਬਣਾਇਆ, ਤਲਾਅ ਬਣਾ ਕੇ, ਤੇ ਉਸ ਵਕਤ ਸਾਧ ਸੰਗਤ ਜੀ ਉਸ ਤਲਾਅ ਦੇ ਵਿੱਚ ਆਪ ਰਾਤ ਨੂੰ ਕੁਟੀਆ ਪਾ ਕੇ ਰਹਿੰਦਾ ਸੀ, ਕਿਉਂਕਿ ਜਾਨਵਰਾਂ ਦਾ ਸ਼ਿਕਾਰ ਵੀ ਕਰਦਾ ਸੀ ਉਹ, ਤੇ ਉਹਨੇ ਜਦੋਂ ਇਧਰੋਂ ਸਰਵਣ ਪੁੱਤਰ ਜਿਹੜਾ ਸੀ ਆਪਣੇ ਮਾਤਾ ਪਿਤਾ ਨੂੰ ਲੈ ਕੇ, ਸਰਵਣ ਜਿਹੜਾ ਸੀ ਰਾਜਾ ਸੀ ਸਾਧ ਸੰਗਤ ਜੀ, ਇਹ ਆਪਣੇ ਮਾਤਾ ਪਿਤਾ ਨੂੰ ਲੈ ਕੇ ਪਹਿਲਾਂ ਤਾਂ ਮਾਤਾ ਪਿਤਾ ਦੀ ਸੇਵਾ ਕਰਿਆ ਕਰਦਾ, ਪਰ ਇਹ ਬਾਹਰ ਜਾਇਆ ਕਰਦਾ ਤੇ ਮਗਰੋਂ ਉਹਦੀ ਸਰਵਣ ਦੀ ਜਿਹੜੀ ਘਰਵਾਲੀ ਸੀ ਉਹ ਮਾਤਾ ਪਿਤਾ ਨੂੰ ਗਿੱਟਿਆਂ ਤੇ ਗੋਡਿਆਂ ਤੇ ਡੰਡੇ ਮਾਰਦੀ, ਇੰਨਾ ਡੰਨ ਦਿੰਦੀ। ਤੇ ਉਹਨਾਂ ਆਖਿਆ ਵੀ ਪੁੱਤਰ, ਮਾਤਾ ਪਿਤਾ ਨੂੰ ਪੁੱਛਿਆ ਸਰਵਣ ਨੇ, ਮਾਤਾ ਜੀ ਤੁਸੀਂ ਖੁਸ਼ ਜੋ ਪਿਤਾ ਜੀ? ਹਾਂ ਪੁੱਤਰ, ਜਿੱਦਾਂ ਗੋਡੇ ਤੇ ਗਿੱਟੇ ਦੀ ਸੱਟ ਹੁੰਦੀ ਹੈ ਇੰਨੇ ਖੁਸ਼ ਅਸੀਂ। ਦੱਸਿਆ ਨਹੀਂ ਵੀ ਸਾਨੂੰ ਉਹ ਸੱਟਾਂ ਮਾਰਦੀ। ਇੱਕ ਵਾਰ ਸ਼ਿਕਾਰ ਖੇਡਣ ਗਿਆ, ਗਿੱਟੇ ਤੇ ਗੋਡੇ ਤੇ ਸੱਟ ਲੱਗੀ, ਇੰਨਾ ਦੁਖੀ ਹੋਇਆ, ਕਹਿੰਦਾ ਮੇਰੇ ਮਾਤਾ ਪਿਤਾ ਇੰਨੇ ਦੁਖੀ ਹੈ। ਫਿਰ ਸੰਨਿਆਸ ਲੈ ਲਿਆ, ਮਾਤਾ ਪਿਤਾ ਨੂੰ ਮੰਜਲੀ ਚ ਪਾ ਕੇ ਸਾਧ ਸੰਗਤ ਤੁਰਿਆ ਫਿਰਦਾ। ਸਰਵਣ ਹੋਵੇ ਸਰਵਣ ਵਿਰਲਾ, ਗੁਰਬਾਣੀ ਚ ਕਥਨ ਆਉਂਦਾ ਵੀ ਕੋਈ ਵਿਰਲਾ ਹੀ ਸਰਵਣ ਪੁੱਤਰ, ਬਾਕੀ ਸਾਰੇ ਤਾਂ ਘਰ ਵਾਲੀਆਂ ਦੀਆਂ ਮੰਨ ਕੇ ਗੱਲਾਂ ਮਾਤਾ ਪਿਤਾ ਨੂੰ ਤਾਨੇ ਮਿਹਣੇ ਦੇਣ ਲੱਗ ਪੈਂਦੇ। ਸਰਵਣ ਵਿਰਲਾ ਹੀ ਹੈ ਕੋਈ, ਤੇ ਸਰਵਣ ਸਾਧ ਸੰਗਤ ਜੀ ਕਰਦਾ ਕਰਦਾ, ਤੇ ਸਾਧ ਸੰਗਤ ਜੀ ਜੇ ਉਹ ਮਾਤਾ ਪਿਤਾ ਦੀ ਸੈਰ ਕਰਾਉਂਦਾ ਸੀ ਯਾਤਰਾ ਤੀਰਥ ਯਾਤਰਾ, ਉੱਥੇ ਜਾ ਕੇ ਜਦੋਂ ਅਯੁੱਧਿਆ ਦੇ ਲਾਗੇ ਉੱਥੇ ਰੁਕਿਆ ਤੇ ਰੁਕ ਕੇ ਰਾਤ ਨੂੰ ਮਾਤਾ ਪਿਤਾ ਨੇ ਪਾਣੀ ਮੰਗਿਆ, ਉਹਨੇ ਆਪਣੀ ਤੁੰਬੜੀ ਦੇ ਵਿੱਚ ਪਾਣੀ ਜਦੋਂ ਭਰ ਲੱਗਾ ਉਹ ਗੁੜ 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 ਦੀ ਆਵਾਜ਼ ਆਏ, ਤੇ ਦਸ਼ਰਥ ਨੇ ਸਮਝਿਆ ਕਿ ਇਹ ਦੁਬਾਰਾ ਇਹ ਕੋਈ ਜਾਨਵਰ ਆਇਆ, ਉਹਨੇ ਤੀਰ ਸੇਧ ਦਿੱਤਾ, ਸਿੱਧਾ ਸਰਵਣ ਦੇ ਮੱਥੇ ਚ ਵੱਜਾ। ਜਦੋਂ ਆਣ ਕੇ ਕੀ ਵੇਖਦਾ ਕਿ ਸਰਵਣ ਅੱਗੇ ਚੜ੍ਹਾਈ ਕਰਨ ਲੱਗਾ, ਉਹ ਕਹਿੰਦਾ ਤੀਰ ਖਿੱਚ ਦੇ, ਕਹਿੰਦਾ ਤੀਰ ਖਿੱਚਾਂਗਾ ਤੇ ਤੇਰੀ ਮੌਤ ਹੋ ਜਾਵੇਗੀ, ਤੇ ਉਹ ਕਹਿੰਦਾ ਫਿਰ ਜਾ ਮੇਰੇ ਮਾਤਾ ਪਿਤਾ ਨੂੰ ਪਾਣੀ ਛਕਾਇਆ। ਜਦੋਂ ਮਾਤਾ ਪਿਤਾ ਨੂੰ ਪਾਣੀ ਛਕਾਉਣ ਗਿਆ ਤੇ ਉਸ ਵਕਤ ਸਾਧ ਸੰਗਤ ਉੱਥੇ ਕੀ ਹੋਇਆ, ਉਹ ਚੁੱਪ ਕਰਕੇ ਪਾਣੀ ਛਕਾਉਣ ਲੱਗਾ, ਮੂੰਹ ਚੋਂ ਬੋਲਦਾ ਨਹੀਂ, ਕਿਉਂਕਿ ਉਹਨਾਂ ਨੂੰ ਪੁੱਤਰ ਦੀ ਆਵਾਜ਼ ਦਾ ਤੇ ਪਤਾ ਹੀ ਸੀ ਪੁੱਤਰ ਕਿੱਦਾਂ। ਉਹਨੇ ਆਖਿਆ ਤੇਤੋਂ ਅਸੀਂ ਕੁਛ ਨਹੀਂ ਛਕਣਾ, ਤੂੰ ਮੇਰਾ ਸਾਡਾ ਪੁੱਤਰ ਨਹੀਂ ਹੈ। ਫਿਰ ਵਿਰਾਗ ਕਰਕੇ ਉਹਨੇ ਦੱਸਿਆ ਕਿ ਮੈਂ ਤੁਹਾਡੇ ਪੁੱਤਰ ਦਾ ਕਾਤਲ ਹਾਂ ਤੇ ਮੈਨੂੰ ਮਾਫ਼ ਕਰੋ। ਉਹਨੇ ਆਖਿਆ ਵੀ ਜਿੱਦਾਂ ਅਸੀਂ ਤੜਫ ਰਹੇ ਹਾਂ ਪੁੱਤਰ ਦੇ ਵਿਯੋਗ ਦੇ ਵਿੱਚ, ਏਦਾਂ ਤੂੰ ਵੀ ਤੜਫੇਗਾ, ਤੇਰੀ ਵੀ ਏਦਾਂ ਹੀ ਮੌਤ ਹੋਵੇਗੀ। ਉਹ ਉੱਥੇ ਹੀ ਮੌਤ ਹੋ ਗਈ, ਉਹਨਾਂ ਪਿਓ ਮਾਂ ਪੁੱਤਰ ਦੀ, ਮਾਤਾ ਪਿਤਾ ਦੀ ਵੀ ਨਾਲ ਤੇ ਤਿੰਨਾਂ ਦੀ ਸਾਧ ਸੰਗਤ ਜੀ, ਉਹਨਾਂ ਤਿੰਨਾਂ ਦਾ ਉੱਥੇ ਸੰਸਕਾਰ ਕਰਕੇ। ਜਦੋਂ ਉਹ ਆਇਆ ਆਪਣੇ ਘਰ ਵਾਪਸ ਆਣ ਕੇ ਦਸ਼ਰਥ ਨੇ ਇਹ ਵੇਖਿਆ ਕਿ ਮੈਂ ਹੁਣ ਜੰਗਲ ਦੇ ਵਿੱਚ ਜਾ ਕੇ ਮੈਂ ਤਪੱਸਿਆ ਕਰਾਂਗਾ। ਉਸ ਵਕਤ ਦਸ਼ਰਥ ਨੂੰ ਆਕਾਸ਼ਵਾਣੀ ਹੋਈ ਕਿ ਤੇਰੇ ਘਰ ਰਾਮ ਚੰਦਰ ਜੀ ਆਉਣਗੇ ਅਵਤਾਰ ਧਾਰ ਕੇ, ਉਹਨਾਂ ਦੇ ਨਾਮ ਰੱਖਣ ਦੇ ਨਾਲ ਉਹਦੇ ਇਸ ਕਰਕੇ ਤੇਰੇ ਸਾਰੇ ਪਾਪ ਪਰਾਸ਼ਤ ਖਤਮ ਹੋ ਜਾਣਗੇ। ਇਸ ਤਰ੍ਹਾਂ ਸਾਧ ਸੰਗਤ ਜੀ, ਉਸ ਵਕਤ ਦਸ਼ਰਥ ਨੇ ਫਿਰ ਸਾਧ ਸੰਗਤ ਜੀ ਜਦੋਂ ਰਾਮ ਚੰਦਰ ਜੀ ਹੋਏ ਤੇ ਰਾਮ ਚੰਦਰ ਜੀ ਗੁਰੂ ਸਾਹਿਬ ਜੀ ਕਹਿੰਦੇ ਨਾਏ ਲਾਇਆ ਪਰਾਸ਼ਤ ਜਾਏ, ਤ੍ਰੇਤੇ ਦੇ ਵਿੱਚ ਨਾਮ ਲਿਆ ਸਾਰੇ ਪਾਪ ਚਲੇ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਦਾ ਸਾਧ ਸੰਗਤ ਜੀ ਪਾਪ ਦਸ਼ਰਥ ਦੇ ਖਤਮ ਹੋਏ। ਜਦੋਂ ਬਨਵਾਸ ਮਿਲਿਆ ਦਿੱਤਾ ਹੈ ਰਾਮ ਚੰਦਰ ਨੂੰ, ਲਾਲ ਵਸਤਰ ਪਹਿਨ ਕੇ ਬਨਾਂ ਦੇ ਵਿੱਚ ਜਦੋਂ ਗਏ ਤੇ ਉਦੋਂ ਸਾਧ ਸੰਗਤ ਜੀ ਮਹਿਲਾਂ ਤੋਂ ਛਾਲ ਮਾਰ ਕੇ ਦਸ਼ਰਥ ਵੀ ਉਸੇ ਤਰ੍ਹਾਂ ਮਰ ਗਿਆ ਸੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਬਚਨ ਕਰਦੇ ਨਾਏ ਲਾਇਆ ਪਰਾਸ਼ਤ ਜਾਏ, ਉਹਦੇ ਪਾਪ ਉਹ ਨਾਮ ਲੈਣ ਦੇ ਨਾਲ ਹੀ ਅਵਤਾਰ ਦੇ ਘਰ ਜਨਮ ਲੈਣ ਦੇ ਨਾਲ ਅਵਤਾਰ ਹੋਣ ਦੇ ਨਾਲ ਤੇ ਰਾਮ ਚੰਦਰ ਦਾ ਨਾਮ ਤੇ ਰਮੇ ਹੋਏ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣ ਕਰਕੇ ਉਹਦੇ ਸਾਰੇ ਪਰਾਸ਼ਤ ਪਾਪ ਚਲੇ ਗਏ। ਘਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫੇਰ ਉਹ ਮੁੱਖ ਅੰਤਰ ਮੁਕਤੀ ਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਰਮੇ ਹੋਏ ਪਰਮਾਤਮਾ ਦਾ ਨਾਮ ਲੈਂਦੇ ਆ ਉਹ ਮੁਕਤ ਪ੍ਰਾਪਤ ਮੁਕਤੀ ਹੋਈ ਉਹਨਾਂ ਦੀ। ਦੁਆਪਰ ਯੁੱਗ ਦੇ ਵਿੱਚ ਸਾਧ ਸੰਗਤ ਕ੍ਰਿਸ਼ਨ ਜੀ ਅਵਤਾਰ ਹੋਏ ਤੇ ਉਹਨਾਂ ਨੇ ਪੀਲੇ ਵਸਤਰ ਪਹਿਨੇ, ਤੇ ਇਸੇ ਤਰ੍ਹਾਂ ਪਹਿਲਾਂ ਸਤਯੁਗ ਦੇ ਵਿੱਚ ਰਾਜ ਆਇਆ ਬ੍ਰਾਹਮਣਾਂ ਦਾ, ਤੇ ਇਸੇ ਤਰ੍ਹਾਂ ਤ੍ਰੇਤੇ ਦੇ ਵਿੱਚ ਰਾਜ ਆਇਆ ਛਤਰੀਆਂ ਦਾ, ਤੇ ਦੁਆਪਰ ਦੇ ਵਿੱਚ ਰਾਜ ਆਇਆ ਵੈਸ਼ਾਂ ਦਾ, ਤੇ ਵੈਸ਼ਾਂ ਦਾ ਰਾਜ ਹੈ। ਤੇ ਇਹ ਯੁੱਜ ਜਿਹੜਾ ਹੈ ਜਾਤ ਸਿੰਘ ਵੇਦ ਹੈ, ਯੁੱਜ ਮੈਂ ਯੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਵ ਭਾਇਆ, ਤੇ ਜਾਦਵਾਂ ਦਾ ਸ੍ਰੀ ਕ੍ਰਿਸ਼ਨ ਜੀ ਹੋਏ ਆ। ਤੋ ਸਾਧ ਸੰਗਤ ਜੀ ਉਹ ਚੰਦਰਾਵਲ ਨਾਮੇ ਜਿਹੜੀ ਸਾਧ ਸੰਗਤ ਜੀ ਇਸੇ ਤਰ੍ਹਾਂ ਗੋਪੀ ਸੀ ਉਹਨੂੰ ਵੀ ਛਲਿਆ। ਚੰਦਰਾਵਲ, ਚੰਦਰ ਆਵਲ ਦਾ ਮਤਲਬ ਹੈ ਚੰਦਰਮਾ ਦੀਆਂ ਕਿਰਨਾਂ ਨੂੰ ਵੀ ਛਲ ਲਿਆ। ਉਹਨੇ ਗੋਪੀ ਦੇ ਨਾਲ 6 ਮਹੀਨੇ ਤੱਕ ਚੰਦਰਮਾ ਦੀਆਂ ਕਿਰਨਾਂ ਨੂੰ ਛਲ ਕੇ ਆਕਰਸ਼ਣ ਸ਼ਕਤੀ ਦੁਆਰਾ ਤੇ 6 ਮਹੀਨੇ ਰਾਤ ਹੀ ਪਾ ਛੱਡੀ ਸੀ। ਇਸ ਕਰਕੇ ਉਹ ਕ੍ਰਿਸ਼ਨ ਜੀ ਨੇ ਆਪਣੀ ਆਕਰਸ਼ਣ ਸ਼ਕਤੀ ਦੇ ਨਾਲ ਉਹਨੂੰ ਛਲ ਲਿਆ ਸੀ ਚੰਦਰਮਾ ਦੀਆਂ ਕਿਰਨਾਂ ਨੂੰ ਵੀ, ਤੇ ਚੰਦਰਾਵਲ ਜਿਹੜੀ ਗੋਪੀ ਸੀ, ਕਿਉਂਕਿ ਦੂਸਰੀਆਂ ਗੋਪੀਆਂ ਸਾਰੀਆਂ ਕ੍ਰਿਸ਼ਨ ਦੇ ਨਾਲ ਬਹਿੰਦੀਆਂ ਖਲੋਂਦੀਆਂ ਆਉਂਦੀਆਂ ਜਾਂਦੀਆਂ ਭਾਵ ਕੇ ਰਾਸਲੀਲਾ ਹੁੰਦੀ ਸੀ, ਤੇ ਉਹਨੇ ਉਹਨਾਂ ਨੂੰ ਕਿਹਾ ਤੁਸੀਂ ਆਪਣੀਆਂ ਪਤੀਆਂ ਨੂੰ ਛੱਡ ਕੇ, ਕਾਲਾ ਜਿਹਾ ਬੰਦਾ ਹੈ, ਸਿਰ ਮੂੰਹ ਇਹਦਾ ਚੰਗਾ ਨਹੀਂ, ਬਿਲਕੁਲ ਕਾਲਾ ਤਵੇ ਵਰਗਾ, ਇਹਦੇ ਮਗਰ ਤੁਰੀਆਂ ਫਿਰਦੀਆਂ ਜੋ। ਤੇ ਉਸ ਵਕਤ ਸਾਧ ਸੰਗਤ ਜੀ ਗੋਪੀਆਂ ਨੇ ਕ੍ਰਿਸ਼ਨ ਨੂੰ ਜਾ ਕੇ ਕਿਹਾ ਜਿੱਦਾਂ ਤੂੰ ਸਾਨੂੰ ਛਲਿਆ ਤੇ ਇਹਨੂੰ ਵੀ ਛਲ। ਤੇ ਉਸ ਵਕਤ ਸਾਧ ਸੰਗਤ ਜੀ ਇਹ ਗੱਲ ਹੋਈ ਕਿ ਕ੍ਰਿਸ਼ਨ ਨੇ ਸਾਰੀ ਗੋਕਲਪੁਰੀ ਦੇ ਵਿੱਚੋਂ ਦੇ ਅੱਗ ਹੀ ਜਿਹੜੀ ਖਤਮ ਕਰ ਦਿੱਤੀ। ਇੱਕ ਕ੍ਰਿਸ਼ਨ ਦੇ ਦੁਆਰੇ ਤੇ ਇੱਕ ਜੋਤ ਜਗਦੀ ਸੀ, ਤੇ ਉਹ ਚੰਦਰਾਵਲ ਦੀ ਸੱਸ ਨੇ ਇਹ ਗੱਲ ਕਹੀ ਹੈ ਕਿ ਜਾ ਕੇ ਕ੍ਰਿਸ਼ਨ ਦੇ ਦਰਬਾਰੇ ਦੇ ਵਿੱਚ ਉਹਦੇ ਘਰੋਂ ਤੂੰ ਲੈ ਕੇ ਆ। ਤੇ ਜਦੋਂ ਸਾਧ ਸੰਗਤ ਜੀ ਉਹ ਜਾ ਕੇ ਦੀਵਾ ਬਾਲਿਆ, ਤੇ ਉਹ ਕ੍ਰਿਸ਼ਨ ਨੇ ਆਪਣਾ ਅਸਲ ਸਰੂਪ ਜਦੋਂ ਵਿਖਾਇਆ, ਉਹਦੇ ਸਰੂਪ ਵੱਲ ਵੇਂਹਦੀ ਵੇਂਹਦੀ ਉਹਦੀ ਉਂਗਲ ਵੀ ਸੜ ਗਈ, ਭਾਵ ਕਿ ਏਦਾਂ ਛਲਿਆ ਗਿਆ ਸੀ। ਉਦੋਂ ਉਹਨੇ ਕ੍ਰਿਸ਼ਨ ਜੀ ਨੇ ਚੰਦਰਾਵਲ ਨੂੰ ਵੀ ਛਲਿਆ ਸੀ। ਤੇ ਸਤਿਗੁਰੂ ਇਸੇ ਤਰ੍ਹਾਂ ਸਾਧ ਸੰਗਤ ਜੀ, ਚੰਦਰਾਵਲ ਦਾ ਮਤਲਬ ਹੈ ਚੰਦਰਵੰਸ਼ੀ, ਸੂਰਜਵੰਸ਼ੀ ਰਾਮਚੰਦਰ ਛੱਤਰੀ ਪੁੱਤਰ ਸਨ, ਚੰਦਰਵੰਸ਼ੀ ਜਿਹੜਾ ਸੀ ਕ੍ਰਿਸ਼ਨ ਸੀ। ਤੇ ਕ੍ਰਿਸ਼ਨ ਦੇ ਜਿਹੜੇ ਯਾਦਵ ਸਨ, ਉਹ ਯਾਦਵਾਂ ਨੇ ਸਾਧ ਸੰਗਤ ਜਿਹੜੀ ਕ੍ਰਿਸ਼ਨ ਦੀ ਬਹੁਤ ਹੀ ਜ਼ਿਆਦਾ 56 ਕਰੋੜ ਯਾਦਵ ਹੋ ਗਏ ਤੇ ਬਹੁਤ ਹੀ ਜ਼ਿਆਦਾ ਹੰਕਾਰੀ ਹੋ ਗਏ। ਤੇ ਕ੍ਰਿਸ਼ਨ ਨੇ ਸੋਚਿਆ ਕਿ ਇਹਨਾਂ ਦਾ ਨਾਸ ਕਿੱਦਾਂ ਮੈਂ ਕਰਾਂ, ਇਹਦੇ ਪੁੱਤਰ ਬਹੁਤੇ ਹੰਕਾਰੀ ਹੋ ਗਏ ਸਨ। ਇਸ ਕਰਕੇ ਉਹਨੇ ਦੁਰਭਾਸ਼ਾ ਰਿਖੀ ਦੇ ਕੋਲ ਆਪਣੇ ਪੁੱਤਰ ਨੂੰ ਪੇਟ ਤੇ ਇੱਕ ਕੌਲੀ ਬਾਟੀ ਬੰਨ ਕੇ ਲੈ, ਪਿੱਤਲ ਦੀ ਬਾਟੀ ਬਣਾਈ ਹੈ। ਤੇ ਉਹ ਕਹਿੰਦੇ ਜਾ ਕੇ ਉਹਨੂੰ ਪੁੱਛ ਵੀ ਇਹ ਕੀ ਹੈ। ਤੇ ਉਹ ਜਦੋਂ ਪੁੱਛਿਆ ਵੀ ਇੱਥੋਂ ਪੈਦਾ ਕੌਣ ਹੋਵੇਗਾ, ਉਹ ਕਹਿੰਦੇ ਜਾ ਕ੍ਰਿਸ਼ਨ ਦੇ ਪੁੱਤਰ ਜੋ ਤੁਸੀਂ ਮੇਰੇ ਨਾਲ ਟਿਚਰਾ ਨਾ ਕਰੋ। ਉਹਨੇ ਆਖਿਆ ਨਹੀਂ, ਦੱਸ ਸਾਨੂੰ। ਉਹਨੇ ਫਿਰ ਵਚਨ ਕਰਤਾ ਤੁਹਾਡੀ ਕੁਲ ਦਾ ਨਾਸ਼ ਕਰਨ ਵਾਲੇ ਇਹਦੇ ਚੋਂ ਪੈਦਾ ਹੋਵੇਗਾ। ਉਹ ਬਾਟੀ ਜਿਹੜੀ ਪੇਟ ਨਾਲ ਲੱਗ ਗਈ, ਜਦੋਂ ਸਾਧ ਸੰਗਤ ਉਹਨਾਂ ਨੇ ਰਗੜਨਾ ਸ਼ੁਰੂ ਕੀਤਾ ਵੀ ਕਿਹੜਾ ਇਹ ਚੋਂ ਪੈਦਾ ਹੋਵੇਗਾ, ਰਗੜਿਆ, ਉਹ ਰਗੜਾਈ ਦੇ ਨਾਲ ਜਿਹੜੀ ਸਾਧ ਸੰਗਤ ਰੇਤ ਸੀ ਉਹ ਉੱਥੇ ਬਰੇਤੇ ਦੇ ਵਿੱਚ ਪੈ ਗਈ, ਉੱਥੋਂ ਕਾਨੇ ਬਹੋਏ, ਕਾਨੇ ਹੋ ਕੇ ਬਾਅਦ ਸਾਧ ਸੰਗਤ ਜੀ ਉੱਥੋਂ ਇੱਕ ਥੋੜ੍ਹੀ ਜਿਹੀ ਛਿਲਤ ਰਹਿ ਗਈ, ਜਿਸ ਤਰ੍ਹਾਂ ਤੀਰ ਦੀ ਅੱਗੇ ਮੁਖੀ ਹੁੰਦੀ ਹੈ, ਇਹ ਰਹਿ ਗਈ ਤੇ ਉਹ ਮੱਛੀ ਨੇ ਨਿਕਲ ਲਈ। ਜਦੋਂ ਨਿਕਲ ਲਈ ਉਹਦੇ ਤੋਂ ਕ੍ਰਿਸ਼ਨ ਨੇ ਆਖਿਆ ਯਾਦਵਾਂ ਨੂੰ ਕਿ ਤੁਸੀਂ ਆਪਣਾ ਖੁਸ਼ੀਆਂ ਮਨਾਓ। ਸ਼ਰਾਬਾਂ ਪੀਤੀਆਂ ਜਦੋਂ ਉਹਨਾਂ ਨੇ, 57 ਕਰੋੜ ਜਿਹੜਾ ਸਾਧ ਸੰਗਤ ਜੀ ਯਾਦਵ ਸੀ ਉਹ 2.5 ਪਹਿਰਾਂ ਦੇ ਵਿੱਚ ਆਪਣੇ ਆਪ ਲੜ ਕੇ ਮਰ ਗਿਆ ਸੀ। ਮਹਾਰਾਜ ਨੇ ਵਚਨ ਕੀਤਾ ਜੁਜ ਮੈਂ ਯੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਾਇਆ। ਕ੍ਰਿਸ਼ਨ ਨੇ ਉਹਨਾਂ ਨੂੰ ਵੀ ਛਲ ਲਿਆ ਸੀ, ਆਪਣੀ ਕੋਲ ਦਾ ਵੀ ਘਾਲ ਪਰਾ ਲਿਆ। ਤੇ ਸਾਧ ਸੰਗਤ ਜੀ ਉਸ ਵਕਤ ਫਿਰ ਇੱਕ ਇਹ ਭੀਲ ਸੀ, ਭੀਲ ਨੇ ਸਾਧ ਸੰਗਤ ਜੀ ਉਹ ਮੱਛੀ ਨੂੰ ਪਕੜਿਆ, ਮੱਛੀ ਦੇ ਮੁੱਖ ਚੋਂ ਉਹ ਜਦੋਂ ਅੰਦਰੋਂ ਨਿਕਲਿਆ ਉਸੇ ਦਿਨ ਤੀਰ ਤੇ ਆਪਣੇ ਕਾਨੇ ਦੇ ਉੱਤੇ ਲਾ ਕੇ ਤੀਰ ਬਣਾਇਆ। ਕ੍ਰਿਸ਼ਨ ਜੀ ਆਪਣੇ ਗੋਡੇ ਦੇ ਉੱਤੇ ਪੈਰ ਰੱਖ ਕੇ ਜਦੋਂ ਪਏ ਹੋਏ ਹਨ ਤੇ ਉਹਦੇ ਪੈਰ ਦੇ ਵਿੱਚ ਇੱਕ ਪਦਮ ਸੀ, ਉਹ ਚਮਕਦਾ ਸੀ ਹਰਨ ਦੀ ਅੱਖ ਵਾਂਗੂ। ਉਹਨੇ ਸੋਚਿਆ ਹਰਨ ਹੈ, ਉਹਨੇ ਮਾਰਿਆ ਤੀਰ, ਪੈਰ ਦੇ ਵਿੱਚ ਵੱਜਾ। ਅੱਗੇ ਜਾ ਕੇ ਵੇਖਿਆ ਵੀ ਕ੍ਰਿਸ਼ਨ ਜੀ ਹੈ, ਤੇ ਜਦੋਂ ਉਹਨੇ ਆਖਿਆ ਵੀ ਮੈਂ ਬਹੁਤ ਜ਼ਿਆਦਾ ਗਲਤੀ ਕਰ ਲਈ, ਤੁਹਾਨੂੰ ਮੈਂ ਮਾਰ ਦਿੱਤਾ, ਕਹਿੰਦਾ ਨਹੀਂ। ਉਹਨੇ ਛਾਤੀ ਨਾਲ ਲਾ ਕਿਹਾ ਤੂੰ ਬਾਲੀ ਸਾਂ ਪਿਛਲੇ ਜਨਮ ਦਾ, ਮੈਂ ਰਾਮਚੰਦਰ ਦੇ ਰੂਪ ਚ ਆਇਆ ਸੀ, ਮੈਂ ਲੁਕ ਕੇ ਤੇਰੇ ਤੇ ਵਾਰ ਕੀਤਾ ਸੀ ਤੇ ਇਹ ਤੇਰੇ ਮਨ ਵਿੱਚ ਭਾਵਨਾ ਰਹਿ ਗਈ, ਕਿਉਂਕਿ ਬਾਲੀ ਦੇ ਸਭ ਤੋਂ ਵੱਡੇ ਨੇ ਵਾਰ ਲਏ ਹੋਏ ਸਨ, ਜਿਹੜਾ ਮੇਰੇ ਸਾਹਮਣੇ ਆ ਜਾਵੇ ਉਹਦਾ ਅੱਧਾ ਬਲ ਜਿਹੜਾ ਮੇਰੇ ਵਿੱਚ ਆ ਜਾਵੇ। ਇਸ ਕਰਕੇ ਤੇਰੇ ਮਨ ਚੋਂ ਭਾਵਨਾ ਰਹਿ ਗਈ, ਤੂੰ ਭੀਲ ਬਣ ਗਿਆ ਤੇ ਤੂੰ ਭੀਲ ਬਣ ਕੇ ਇਹ ਜਿਹੜੀ ਬਦਲਾ ਤੂੰ ਹੁਣ ਲਿਆ ਹੈ, ਇਸ ਕਰਕੇ ਮੈਨੂੰ ਕੋਈ ਨਹੀਂ, ਮੈਂ ਹੁਣ ਜਾ ਰਿਹਾ। ਉਹ ਆਪਣੇ ਪ੍ਰਲੋਕ ਨੂੰ ਚਲੇ ਗਿਆ। ਇਸ ਕਰਕੇ ਸਾਧ ਸੰਗਤ ਇਸ ਸ਼ਬਦ ਦੇ ਇਸ ਤੁਕ ਦੇ ਵਿੱਚ ਇਹ ਸਾਖੀ ਜਿਹੜੀ ਇਸੇ ਤਰ੍ਹਾਂ ਆਉਂਦੀ ਹੈ, ਜੁਜ ਮੈਂ ਯੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਾਇਆ। ਇਸੇ ਤਰ੍ਹਾਂ ਯਾਦਵਾਂ ਦੀ ਵੰਸ਼ ਦੇ ਵਿੱਚੋਂ ਕ੍ਰਿਸ਼ਨ ਜੀ ਹੋਏ ਹਨ, ਉਹਨਾਂ ਨੇ ਇਸ ਤਰ੍ਹਾਂ ਛਲਿਆ ਹੈ। ਤੋ ਸਾਧ ਸੰਗਤ ਦੀ ਸਮੇਂ ਦੀ ਸਮਾਪਤੀ ਹੈ। ਇਹ ਅਗਲੇ ਸ਼ਬਦ ਜਿਹੜੇ ਸਨ ਸਾਧ ਸੰਗਤ ਜੀ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇਹ ਇਸੇ ਤਰ੍ਹਾਂ ਇੱਥੇ ਸਮਾਪਤੀ ਹੈ। ਦਾਸ ਕੋਲੋਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਹਨ, ਅਨਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਜੋ ਜੋ ਮੈਂ ਜੋਰ ਛਲੀ ਚੰਦਰਾਵਲ ਕਾਮ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।